ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ ਵਰਨ ਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਪ੍ਰਭ ਕਥਾ ਸੁਧਾਰੀ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਹੈ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨਾ
ਸਾਹਿਬ ਗੁਣੀ ਨਿਦਾਨਾ ਸਾਹਿਬ ਗੁਣੀ ਨਿਦਾਨਾ
ਸਾਹਿਬ ਗੁਣੇ ਨਿਧਾਨਾ ਤੂੰ ਸਾਹਿਬ ਗੁਣੇ ਨਿਧਾਨਾ ਸਾਹਿਬ ਗੁਣੇ ਨਿਧਾਨਾ ਸਾਹਿਬ ਗੁਣੇ ਨਿਧਾਨਾ
ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ
ਕਵਨ ਕਵਨ ਗੁਣ ਕਹਿ ਕਹਿ ਗਾਮ ਕਵਨ ਕਵਨ ਗੁਣ ਕਹਿ ਕਹਿ ਗਾਮ ਕਵਨ ਕਵਨ ਗੁਣ ਕਹਿ ਕਹਿ ਗਾਮ ਕਵਨ ਕਵਨ ਗੁਣ ਕਹਿ ਕਹਿ ਗਾਮ
ਕਵਨ ਕਵਨ ਗੁਣ ਕਹਿ ਕਹਿ ਗਾਮ ਕਵਨ ਕਵਨ ਗੁਣ ਕਹਿ ਕਹਿ ਗਾਮ ਕਵਨ ਕਵਨ ਗੁਣ ਕਹਿ ਕਹਿ ਗਾਮ ਕਵਨ ਕਵਨ ਗੁਣ ਕਹਿ ਕਹਿ ਗਾਮ
ਸਾਹਿਬ ਗੁਣੀ ਨਿਧਾਨਾ ਤੂੰ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨਾ ਵਾਹਿਗੁਰੂ ਸਾਹਿਬ ਗੁਣੀ ਨਿਧਾਨਾ
ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨਾ ਤੂੰ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਸ਼ਾਸਤਰ ਬਹੁ ਸਿਮਰਤੀ ਬਹੁ ਸ਼ਾਸਤਰ ਬਹੁ ਸਿਮਰਤੀ ਬਹੁ ਸ਼ਾਸਤਰ ਬਹੁ ਸਿਮਰਤੀ ਦੇਖੇ ਸਰਬ ਪੂਜਸ ਨਾਹੀ ਹਰ ਹਰ ਨਾਨਕ ਨਾਮ ਅਬੋਲ ਸਾਤ ਸਮੁੰਦਰ ਮਾਸਕਰ ਕਲ ਮੁਖ ਨੂੰ ਬੰਨ ਲਾਏ ਵਸਦਾ ਕਾਗਜ ਜਾਂ ਕਰੋ ਹਰ ਜਸ ਲਿਖਣ ਨ ਜਾਏ, ਹਰ ਜਸ ਲਿਖਣ ਨ ਜਾਏ, ਤੇਰਾ ਜਸ ਲਿਖਿਆ ਨਾ ਜਾਵੇ, ਲਿਖਿਆ ਨਾ ਜਾਵੇ ਲੱਖਾਂ ਮਣਾ ਕਾਗਜ਼ਾਂ ਤੇ, ਜਸ ਲਿਖਿਆ ਨਾ ਜਾਵੇ ਲੱਖਾਂ ਮਣਾ ਕਾਗਜ਼ਾਂ ਤੇ,
ਤੇਰਾ ਜਸ
ਕਵਨ ਗੁਣ ਕਹੀਏ, ਦੇਸ਼ ਮਾਂ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਏ, ਮੈਂ ਨਾ ਹੀ ਕਿਸ ਹੋ ਨਾ ਹੀ ਕਿਸ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲੈ ਹੋ ਸਦਨਾ ਜਨ ਤੋਰਾ, ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ, ਤੇਰੇ ਗੁਣ ਬਹੁਤੇ ਨੇ ਕੀ ਸਿਫਤ ਕਰਾਂ,
ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ, ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ, ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ, ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ,
ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ,
ਤੇਰੇ
ਕਵਨ ਕਵਨ ਗੁਣ ਕਹਿ ਕਹਿ ਗਾਵਾਂ,
ਮੈਂ
ਮਾ ਵਰਨ ਨਾ ਸਕੂ ਪਾਰ ਪ੍ਰਭੂ ਪ੍ਰਭ ਸਰਨਾਗਤੀ ਰਾਖਣ ਕਉ ਸਪਰਾ ਹਾਂਜੀ ਆਏ ਪ੍ਰਭ ਸਰਨਾਗਤੀ ਅੱਖਰ ਹਰ ਮਨ ਬਸ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਤਿਗੁਰਾਂ ਦੇ ਪਿਆਰ ਸਤਿਕਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜੋਂ ਚੱਲ ਕੇ ਉਦਮ ਪ੍ਰਸ਼ਾਰਥ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਆਪਾਂ ਜੁੜੇ ਹਾਂ। ਆਓ ਸਭ ਤੋਂ ਪਹਿਲਾਂ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਸਵਾਰ ਨਾਸਰੋ ਮਨਸੂਰ ਏਜ ਦੀ ਮਨਜ਼ੂਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਖ ਤੇ ਜਿਗਰ ਮਾਤਾ ਗੁਜਰੀ ਜੀ ਦੇ ਨੂਰ ਏ ਨਜ਼ਰ ਪੰਥ ਦੇ ਬਾਨੀ ਸਰਬੰਸ ਦਾਨੀ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਕਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਮਹਾਨ ਰਹਿਮਤ ਹੋਈ ਜੋ ਕਿ ਸਮੋਹ ਸਾਧ ਸੰਗਤ ਫਰੀਦਕੋਟ ਔਰ ਇਲਾਕੇ ਦੀਆਂ ਸੰਗਤਾਂ ਨੂੰ ਤਿੰਨ ਦਿਨ ਦਾ ਸਮਾਂ ਆਪਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਬਖਸ਼ਿਆ ਰਲ ਮਿਲ ਕੇ ਉਸ ਅਕਾਲ ਪੁਰਖ ਦੇ ਗੁਣ ਗਾਇਨ ਕਰਨ ਦਾ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੱਜ ਦੂਸਰਾ ਦੀਵਾਨ ਹੈ ਸੰਗਤਾਂ ਆਨੰਦ ਮਾਣ ਰਹੀਆਂ ਨੇ ਸੋ ਬੇਅੰਤ ਸੰਗਤਾਂ ਦਾ ਇਕੱਠ ਹੈ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਪਹੁੰਚ ਕੇ ਮਰਦ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਇੱਕ ਉਹ ਨੇ ਜਿਹੜੇ 6 ਵਜੇ ਦੇ ਪੰਡਾਲ ਚ ਆ ਕੇ ਬਹਿ ਗਏ ਹੋਣਗੇ ਵੀ ਬਾਅਦ ਚ ਜਗ੍ਹਾ ਨਹੀਂ ਮਿਲਣੀ ਪਹਿਲਾਂ ਹੀ ਅੱਗੇ ਚੱਲੋ ਬੈਠੋ ਔਰ ਇੱਕ ਉਹ ਨੇ ਜਿਹੜੇ ਇੱਥੇ ਨੇੜੇ ਹੀ ਘਰਾੜੇ ਮਾਰਦੇ ਹੋਣਗੇ ਆਖੋ ਸਤਨਾ ਇੱਥੇ ਨੇੜੇ ਹੀ ਕਿਤੇ ਕਿਆ ਲੈਣਾ ਭਾਈ ਆਰਾਮ ਕਰੋ ਇਹ ਤੇ ਵਿਹਲਿਆਂ ਦਾ ਕੰਮ ਹੁੰਦਾ ਹੈ ਪਰ ਆਓ ਸਾਡੀ ਜ਼ਿੰਦਗੀ ਦਾ ਜੋ ਲਕਸ਼ ਹੈ ਸਾਡੀ ਜ਼ਿੰਦਗੀ ਦਾ ਜੋ ਏਮ ਹੈ ਉਹ ਇਹੀ ਹੈ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਵਿੱਚ ਬਹਿ ਮਿਲ ਤੇ ਫਿਰ ਉੱਥੇ ਬਹਿ ਕੇ ਕੀ ਕਰ ਭਜ ਕੇਵਲ ਨਾਮ ਇਹ ਨਹੀਂ ਕਿ ਜਾ ਸੰਗਤ ਤੇ ਲੰਗਰ ਛੱਕ ਕੇ ਮੁੜਿਆ ਇਹ ਨਹੀਂ ਕਿ ਸੰਗਤ ਚ ਜਾ ਤੇ ਉੱਥੇ 10-20 ਰੁਪਈਏ ਮੱਥਾ ਟੇਕ ਕੇ ਮੁੜਿਆ ਇਹ ਨਹੀਂ ਕਿ ਦੇਗ ਕਰਾ ਕੇ ਮੁੜਿਆ ਜਾਂ ਰੁਮਾਲਾ ਚੜਾ ਕੇ ਮੁੜਿਆ ਉੱਥੇ ਚੱਲਿਆ ਤੇ ਝੋਲੀ ਚ ਨਾਮ ਦੀ ਦਾਤ ਪਵਾ ਕੇ ਆ ਜਦੋਂ ਜਾਈਏ ਉਦੋਂ ਬਿਰਤੀ ਹੋਰ ਹੋਵੇ ਜਦੋਂ ਵਾਪਸ ਆਈਏ ਤੇ ਉਦੋਂ ਬਿਰਤੀ ਹੋਰ ਹੋਵੇ ਜਦੋਂ ਜਾਈਏ ਬਿਰਤੀ ਹੋਰ ਹੋਵੇ ਜਦੋਂ ਸੰਗਤ ਵਿੱਚੋਂ ਵਾਪਸ ਆਈਏ ਤੇ ਬਿਰਤੀ ਹੋਰ ਹੋਵੇ ਤਾਂ ਹੀ ਫਾਇਦਾ ਸਤਸੰਗਤ ਕਰਨ ਦਾ ਜੇ ਸੰਗਤ ਕੀਤਿਆਂ ਰੰਗਤ ਹੀ ਨਾ ਚੜ੍ਹੇ ਫਿਰ ਫਾਇਦਾ ਕੀ ਹੋਇਆ ਸੰਗਤ ਕੀਤੀ ਦਾ ਤੇ ਫਾਇਦਾ ਹੀ ਤਾਂ ਹੈ ਸਾਡਾ ਮਨ ਰੰਗਿਆ ਜਾਏ ਲਲਾਰੀ ਦੇ ਕੋਲ ਲੈ ਜਾਈਦਾ ਕੱਪੜਾ ਕਹੀਦਾ ਲਓ ਜੀ ਇਹਨੂੰ ਰੰਗ ਚਾੜ ਦੇ ਤੇ ਲਲਾਰੀ ਉਹ ਕੱਪੜੇ ਨੂੰ ਰੰਗ ਚਾੜ ਦਿੰਦਾ ਜੇ ਕੋਈ ਬੰਦਾ ਆਖੇ ਜੀ ਤੁਸੀਂ ਲਲਾਰੀ ਬੜੇ ਚੰਗੇ ਹੋ ਤੁਸੀਂ ਕੱਪੜੇ ਨੂੰ ਰੰਗ ਵੀ ਬੜਾ ਸੋਹਣਾ ਚਾੜ ਦਿਓ ਆਓ ਮੈਂ ਪੱਗ ਤੇ ਰੰਗ ਚੜਾਉਣਾ ਤੈਨੂੰ ਰੰਗ ਚਾੜ ਦਿਓ ਤੇ ਜੇ ਕਵੇ ਵੀ ਪੱਗ ਮੈਂ ਲਾਹ ਕੇ ਨਹੀਂ ਦੇਣੀ ਰੰਗ ਚਾੜ ਦਿਓ ਲਲਾਰੀ ਭਾਵੇਂ ਤਕੜਾ ਹੀ ਹੈ ਉਹਦਾ ਫਿਰ ਕੀ ਕਸੂਰ ਹੈ ਉਹ ਕਿਵੇਂ ਰੰਗ ਚਾੜ ਦੇ ਰੰਗ ਚਾੜ ਦਿਓ ਪੱਗ ਮੈਂ ਲਾਹ ਕੇ ਨਹੀਂ ਦੇਣੀ ਐਵੇਂ ਹੀ ਰੰਗ ਚਾੜ ਦਿਓ ਇੰਜ ਕਿੱਦਾਂ ਚੜ੍ਹ ਜੂ ਬਈ ਭਾਵੇਂ ਲਲਾਰੀ ਜਿੱਡਾ ਮਰਜ਼ੀ ਤਕੜਾ ਅਸੀਂ ਮਹਾਰਾਜ ਕੋਲ ਆ ਕੇ ਕਹਿੰਦੇ ਹਾਂ ਸੱਚਿਆ ਪਾਤਸ਼ਾਹ ਨਾਮ ਸਾਡੀ ਝੋਲੀ ਚ ਪਾ ਦੇ, ਮਨ ਅਸੀਂ ਤੈਨੂੰ ਦੇਣਾ ਨੀ, ਮਨ ਸਾਡਾ ਬੱਚਿਆਂ ਚ ਹੀ ਰਹੂਗਾ ਗੁੱਸਾ ਤਲਾ। ਰੰਗ ਚਾੜ ਦਿਓ, ਰੰਗ ਚੜ ਜਾ ਸਾਰਿਆਂ ਤੇ, ਕਿਰਪਾ ਹੋ ਜੇ ਸਭ ਤੇ, ਪਰ ਮਨ ਜਿਹੜਾ ਹੈ ਇਹ ਮਾਇਆ ਚ ਹੀ ਖੱਚਤ ਹੈ। ਮਨ ਜਿਹੜਾ ਇਹ ਨੀ ਤੁਹਾਨੂੰ ਦੇਣਾ, ਰੰਗ ਚਾੜ ਦਿਓ। ਮਹਾਰਾਜ ਕਹਿੰਦੇ ਉਹ ਭਲਿਆ ਰੰਗ ਤੇ ਮੈਂ ਚਾੜ ਦਿਆਂਗਾ, ਪਰ ਪਹਿਲਾਂ ਤੈਨੂੰ ਆਪਣਾ ਮਨ ਭੇਟ ਕਰਨਾ ਪੈਣਾ, ਫਿਰ ਗੱਲ ਬਣੇਗੀ। ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਤੁਹਾਡੇ ਘਰਾਂ ਚ ਸਕੂਟਰ ਮੋਟਰਸਾਈਕਲ ਰੱਖੇ ਨੇ, ਗੱਡੀਆਂ ਰੱਖੀਆਂ ਨੇ ਜਾਂ ਟਰੈਕਟਰ ਰੱਖੇ ਨੇ, ਜਿਹੜਾ ਮੋਟਰਸਾਈਕਲ ਜਾਂ ਸਕੂਟਰ ਜਾਂ ਗੱਡੀ ਖਰਾਬ ਕਰਨ ਲੱਗ ਜਾਏ, ਚੰਗੀ ਤਰ੍ਹਾਂ ਠੀਕ ਨਾ ਚੱਲੇ, ਅਸੀਂ ਕਹਿੰਦੇ ਹਾਂ ਉਹਨੂੰ ਫਰੀਦਕੋਟ ਵਿਖਾਓ ਕਿਸੇ ਚੰਗੇ ਮਿਸਤਰੀ ਨੂੰ, ਉਹ ਠੀਕ ਕਰਾ ਕੇ ਲੈ ਆਓ, ਟਰੈਕਟਰ ਨੂੰ ਪੈਲੀ ਚ ਵਾੜੋਗੇ ਉਹ ਫਿਰ ਖਰਾਬ ਹੋ ਜੇ, ਅਸੀਂ ਕਹਿੰਦੇ ਇਹਨੂੰ ਫਿਰ ਲੈ ਜਾਓ, ਦੂਜੀ ਵਾਰੀ ਲੈ ਜਾਓ ਫਿਰ ਖਰਾਬ ਹੋ ਜੇ, ਫਿਰ ਅਸੀਂ ਕੀ ਕਹਿੰਦੇ ਆ ਇਹਨੂੰ ਵੇਚੋ ਮਗਰੋਂ ਲਾਓ, ਇਹ ਨੀ ਚੱਲਦਾ। ਕਹਿੰਦੇ ਹੁਣ ਨੀ ਚੱਲਦਾ, ਇਹਨੂੰ ਵੇਚ ਦਿਓ, ਜਿਹੜੀ ਜਿਹੜਾ ਟਰੈਕਟਰ ਨਾ ਚੱਲੇ ਵੇਚ ਦਿਓ, ਜਿਹੜੀ ਗੱਡੀ ਨਾ ਚੱਲੇ ਵੇਚ ਦਿਓ, ਜਿਹੜਾ ਮੋਟਰਸਾਈਕਲ ਨਾ ਚੱਲੇ ਵੇਚ ਦਿਓ। ਇਹ ਮੋਟਰਸਾਈਕਲ ਹੁਣ ਖਰਾਬ ਕਰਨ ਲੱਗ ਪਿਆ, ਇਹ ਗੱਡੀ ਹੁਣ ਖਰਾਬ ਕਰਨ ਲੱਗ ਪਈ ਏ, ਇਹ ਜਿਹੜਾ ਟਰੈਕਟਰ ਏ ਇਹ ਖਰਾਬ ਕਰਨ ਲੱਗ ਪਿਆ, ਇਹ ਖਰਾਬ ਕਰਦਾ, ਇਹਨੂੰ ਵੇਚੋ। ਤੇ ਉਹਨੂੰ ਖਰੀਦੇਗਾ ਕੌਣ ਜਿਹੜਾ ਚੱਲਦਾ ਹੀ ਨਹੀਂ, ਉਹਨੂੰ ਖਰੀਦੇਗਾ ਕੌਣ? ਦੋ ਬੰਦੇ ਖਰੀਦਣਗੇ, ਉਹ ਕਿਹੜੇ ਕਿਹੜੇ? ਇੱਕ ਤੇ ਵਿਚਾਰਾ ਉਹ ਭਲਾ ਮਾਨਸ ਜਿਹੜਾ ਭੁਲੇਖੇ ਚ ਹੀ ਫਸ ਜੇ, ਠੱਗੀ ਹੋ ਜਾਏ ਜਿਹਦੇ ਨਾਲ, ਮੰਡੀ ਚ ਲਿਜਾ ਕੇ ਖਲਾਰ ਦੇ ਤੇ ਉਹਨੂੰ ਆਖੇ ਵੀ ਲੈ ਬਈ ਇਹ ਤੇ ਬਹੁਤ ਵਧੀਆ, ਉੱਪਰੋਂ ਉੱਪਰੋਂ ਚਮਕਾ ਕੇ ਲਿਸ਼ਕਾ ਕੇ ਪੋਲਿਸ਼ ਮਾਰ ਕੇ ਉੱਥੇ ਲੈ ਜਾਏ। ਤੇ ਕਈ ਵਾਰੀ ਵੇਖੀ ਦਾ ਇੰਜਣ ਹੁੰਦਾ, ਚਾਰ ਵਾਰੀ ਕੀਤਾ ਹੁੰਦਾ ਗੱਡੀ ਦਾ, ਕਹਿਣਗੇ ਅਜੇ ਇਹਨੂੰ ਚਾਬੀ ਵੀ ਨਹੀਂ ਲੱਗੀ, ਤੇ ਬਿਲਕੁਲ ਠੀਕ ਹੈ ਜੀ, ਧੋਖਾ ਹੁੰਦਾ। ਧਿਆਨ ਦੇਣਾ, ਜਾਂ ਤੇ ਉਸ ਤੇਰੇ ਟਰੈਕਟਰ ਜਾਂ ਗੱਡੀ ਸਕੂਟਰ ਜਿਹੜਾ ਨਾ ਚੱਲੇ ਉਹਨੂੰ ਉਹ ਖਰੀਦੇਗਾ ਜਿਹੜਾ ਵਿਚਾਰਾ ਅਣਜਾਣ ਹੋਵੇ ਤੇ ਧੋਖੇ ਚ ਫਸ ਜੇ, ਜਾਂ ਤੇ ਉਹ ਖਰੀਦੇਗਾ, ਤੇ ਜਾਂ ਫਿਰ ਉਹ ਖਰੀਦੇਗਾ ਜਿਹੜਾ ਕਹੇਗਾ ਕੋਈ ਨੀ ਜੇ ਤੇਰੇ ਤੋਂ ਨੀ ਚੱਲਦਾ ਮੇਰਾ ਇੱਕ ਜਾਣਕਾਰ ਮਿਸਤਰੀ ਹੈਗਾ ਮੈਂ ਆਪੇ ਚਲਵਾ ਲੂ, ਤੂੰ ਮੈਨੂੰ ਦੇ ਦੇ, ਮੈਂ ਚਲਵਾ ਲਾਂਗਾ ਆਪੇ, ਇਹ ਤੇਰੇ ਭਾਗਾਂ ਚ ਨੀ ਚੱਲਣਾ ਹੀ ਨੀ, ਮੈਂ ਚਲਵਾ ਲੂ ਆਪੇ, ਤਕੜਾ ਹੋਵੇ ਕੋਈ ਉਹ ਕਹਿੰਦੇ ਮੈਂ ਚਲਾ ਲਾਂਗਾ। ਦੋ ਬੰਦੇ ਖਰੀਦਦੇ ਨੇ, ਹੁਣ ਗੱਡੀ ਖਰਾਬ ਕਰੇ ਕਹਿੰਦੇ ਇਹਨੂੰ ਵੇਚ ਦਿਓ, ਮੋਟਰਸਾਈਕਲ ਖਰਾਬ ਕਰੇ ਵੇਚ ਦਿਓ, ਸਤਸੰਗ ਜੀ ਸਕੂਟਰ ਖਰਾਬ ਕਰਦਾ ਵੇਚ ਦਿਓ, ਟਰੈਕਟਰ ਖਰਾਬ ਕਰਦਾ ਵੇਚ ਦਿਓ, ਸਭ ਤੋਂ ਵੱਧ ਮਨ ਖਰਾਬ ਕਰਦਾ ਸਤਿਗੁਰ ਕਹਿੰਦੇ ਇਹਨੂੰ ਵੇਚ, ਆਖੋ ਸਤਨਾਮ ਇਹਨੂੰ ਵੇਚ ਦੇ, ਇਹ ਸਭ ਤੋਂ ਵੱਧ ਖਰਾਬ ਕਰਦਾ। ਗੱਡੀ ਦਾ ਤੇ ਭਰੋਸਾ ਹੁੰਦਾ ਵੀ ਫਿਰੋਜ਼ਪੁਰ ਪਹੁੰਚਾ ਦੇਗੀ, ਗੱਡੀ ਦਾ ਤੇ ਟਰੈਕਟਰ ਦਾ ਤੇ ਇੰਨਾ ਭਰੋਸਾ ਹੈ ਸਾਨੂੰ ਵੀ ਚਲੋ ਉਹਦਾ ਮਾੜਾ ਮੋਟਾ ਕੰਮ ਕਰਾਇਆ, ਫਿਕਰ ਨਾ ਕਰ, ਮਿਸਤਰੀ ਕਹਿੰਦਾ ਕੋਟਕਪੁਰੇ ਪਹੁੰਚ ਜਾਏਗਾ, ਇੰਨੀ ਮੇਰੀ ਗਰੰਟੀ, ਕੋਟਕਪੁਰੇ ਚੱਲਿਆ ਜਾਓ ਜਾਂ ਫਿਰੋਜ਼ਪੁਰ ਚੱਲਿਆ ਜਾਏਗਾ। ਪਰ ਗੁਰਮੁਖੋ ਇਹ ਮਨ ਦਾ ਤੇ ਭਰੋਸਾ ਹੀ ਕੋਈ ਨੀ ਵੀ ਇਹਨੇ ਕਿੱਥੇ ਤੱਕ ਜਾਣਾ ਹੈ,
ਸਤਨਾਮ
ਇੱਥੇ ਬੜਾ ਸਿਰ ਮਾਰਦੇ ਨੇ, ਬੜਾ ਆਨੰਦ ਲੈਂਦੇ ਨੇ, ਬੜੇ ਮਸਤ ਹੁੰਦੇ ਨੇ, ਇੱਥੇ ਮਨ ਹੈ ਜਿਹੜਾ ਅੰਦਰ ਝੂਮਦਾ, ਮਨ ਇਹ ਮਨ ਹੈ ਸਾਡਾ, ਜਦੋਂ ਮਨ ਆਨੰਦ ਵਿੱਚ ਆ ਜਾਏ ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ, ਸਰੀਰ ਦਾ ਪਤਾ ਹੀ ਨਹੀਂ ਲੱਗਦਾ, ਮਸਤੀ ਚੜ ਜਾਂਦੀ। ਇਹ ਮਨ ਜਦੋਂ ਆਨੰਦ ਚ ਆਉਂਦਾ ਪਤਾ ਨਹੀਂ ਲੱਗ ਸਕਦਾ, ਫਿਰ ਬੇਪਰਵਾਹ ਹੋ ਜਾਂਦਾ ਬੰਦਾ। ਸਾਧ ਸੰਗਤ ਜੀ ਮਨ ਇੱਥੇ ਬੈਠਾ ਹੈ, ਇੱਥੇ ਬੜੀਆਂ ਗੱਲਾਂ ਸੁਣੀਆਂ, ਬੜੀਆਂ ਗੱਲਾਂ ਮਾਰਦਾ, ਕੋਈ ਪਤਾ ਨਹੀਂ ਬਾਹਰ ਜਾ ਕੇ ਕਿਸੇ ਦੀ ਸੋਹਣੀ ਜੀ ਜੁੱਤੀ ਵੇਖ ਕੇ ਡੋਲ ਜਾਏ ਵੀ ਲੈ ਚੱਲੋ ਘਰ। ਇਹ ਮਨ ਐਡਾ ਖੁੱਟ ਹੈ, ਇਹਦਾ ਭਰੋਸਾ ਇੱਕ ਪਲਦਾ ਨਹੀਂ। ਮਨ ਖੁੱਟ ਹਰ ਤੇਰਾ ਨਹੀਂ ਦਿਸ, ਇਹਦਾ ਕੋਈ ਵਿਸ਼ਵਾਸ ਨਹੀਂ ਕਰ ਸਕਦਾ। ਤੂੰ ਮਹਾ ਉਦਮਾਦਾ, ਇਹਦੀ ਰਫਤਾਰ ਸਭ ਨਾਲੋਂ ਤੇਜ਼ ਹੈ, ਬੜੀ ਤੇਜ ਰਫਤਾਰ ਇਹਦੀ, ਬੜੀ ਛੇਤੀ ਇਹ ਮਨ ਡੋਲਦਾ ਹੈ। ਬੜੇ ਥਾਵਾਂ ਤੇ ਵੇਖਿਆ ਜੁੱਤੀਆਂ ਚੁੱਕੀਆਂ ਗਈਆਂ ਜੀ, ਸਾਈਕਲ ਚੁੱਕਿਆ ਗਿਆ ਜੀ। ਕਈ ਸਾਡੇ ਦੁਕਾਨਾਂ ਤੇ ਮੈਂ ਕਈ ਵਾਰੀ ਵੇਖਿਆ ਹੈ ਕਿ ਕਈ ਥਾਵਾਂ ਤੇ ਸੋਨੇ ਦੀਆਂ ਚੈਨੀਆਂ ਕੱਟੀਆਂ ਗਈਆਂ ਜੀ। ਕਈ ਵਾਰੀ ਐਸਾ ਹੁੰਦਾ, ਇਹ ਮਨ ਦਾ ਭਰੋਸਾ ਕੋਈ ਨਹੀਂ। ਜਿਹੜਾ ਜੋੜਾ ਲੈ ਗਿਆ ਚੁੱਕਿਓ ਵੀ ਦੀਵਾਨ ਸੁਣ ਕੇ ਹੀ ਜਾਂਦਾ, ਜਿਹੜਾ ਜੁੱਤਾ ਲੈ ਗਿਆ ਜਾਂਦਾ ਜਾਂਦਾ ਚੁੱਕ ਕੇ। ਕੀ ਸੋਚਦੇ ਨੇ ਉਹ ਲੋਕ, ਦਿੱਲੀ ਚਲੇ ਜਾਓ ਸੀਸਗੰਜ ਸਾਹਿਬ ਦੇ ਬਾਹਰਲੇ ਪਾਸੇ ਜੋੜਾ ਲਾ ਦੇ ਆ, ਜੇ ਜਦੋਂ ਵਾਪਸ ਆ ਕੇ ਪਾਓਗੇ ਨਾ, ਆਉਂਦਿਆਂ ਨੂੰ ਉਹਨੂੰ ਸਾਫ਼ ਹੀ ਨਹੀਂ ਕੀਤਾ ਹੋਇਆ ਵਾ ਹੋਏਗਾ, ਉਹਨੂੰ ਪਾਲਿਸ਼ ਵੀ ਕੀਤੀ ਹੋਈ ਹੁੰਦੀ ਹੈ ਜੋੜੇ ਨੂੰ। ਸੀਸਗੰਜ ਸਾਹਿਬ ਬੰਗਲਾ ਸਾਹਿਬ ਸਵੇਰੇ ਸਵੇਰੇ ਜੋੜਾ ਲਾ ਦਿਓ, ਆਉਂਦਿਆਂ ਨੂੰ ਉੱਥੋਂ ਦੇ ਸੇਵਾਦਾਰ ਕਈ ਗੁਰਮੁਖ ਘਰਾਂ ਚੋਂ ਨਾਲ ਪਾਲਿਸ਼ ਵਾਲੀ ਡੱਬੀ ਵੀ ਲੈ ਕੇ ਆਉਂਦੇ ਨੇ, ਆਉਂਦਿਆਂ ਨੂੰ ਜੋੜਾ ਸਾਫ਼ ਹੀ ਨਹੀਂ ਉਹਨੂੰ ਪਾਲਿਸ਼ ਵੀ ਕਰ ਦੇਣਗੇ। ਸਾਡੇ ਚ ਫਰਕ ਹੈ ਥੋੜਾ ਜਿਹਾ, ਅਸੀਂ ਕਹਿੰਦੇ ਹਾਂ ਕੋਈ ਨੀ ਪਾਲਿਸ਼ ਹੀ ਕਰਨਾ, ਘਰ ਲੈ ਚੱਲ ਕੇ ਕਰਾਂਗੇ। ਆਖੋ
ਵਾਹਿਗੁਰੂ,
ਆਪਾਂ ਉੱਥੇ ਨੀ ਕਰਦੇ, ਆਪਾਂ ਘਰ ਲਿਆ ਕੇ ਕਰਨੇ, ਫਰਕ ਪੈ ਗਿਆ। ਜੋੜੇ ਜੁੱਤੀਆਂ ਚੁੱਕ ਕੇ ਉਹ ਹੁਣ ਕੀ ਸਮਝਦੇ ਨੇ ਸਤਿਗੁਰਾਂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਉਹਨਾਂ ਦੀ ਭਾਵਨਾ ਕੀ ਹੈ, ਉਹ ਕੀ ਦਾਤ ਲੈਣਗੇ ਸਤਿਗੁਰਾਂ ਦੇ ਚਰਨਾਂ ਚੋਂ ਜਿਹੜੇ ਆ ਕੇ ਇੱਥੇ ਚੋਰੀ ਕਰ ਰਹੇ ਨੇ। ਬੰਦਾ ਗਲਤੀ ਕਰੇਗਾ ਬਾਹਰ, ਇੱਥੇ ਬਖਸ਼ਿਆ ਜਾਏਗਾ, ਉਹ ਜਿਹੜਾ ਗਲਤੀਆਂ ਇੱਥੇ ਕਰਦਾ ਉਹ ਬਖਸ਼ਿਆ ਕਿੱਥੇ ਜਾਏਗਾ, ਉਹ ਕਿਹੜਾ ਦਾਦੇ, ਉਹ ਕਿਹੜੀ ਥਾਂ ਹੈ ਜਿੱਥੇ ਉਹਦਾ ਪਾਰ ਉਤਾਰਾ ਹੋ ਜਾਏਗਾ, ਜਿੱਥੇ ਉਹਦਾ ਭਲਾ ਹੋ ਜਾਏਗਾ। ਸੋ ਸਾਧ ਸੰਗਤ ਜੀ, ਇਹ ਮਨ ਬੜਾ ਖੋਟਾ ਹੈ, ਫਿਰ ਇਹਨੂੰ ਵੇਚੋ ਤੇ ਮਨ ਦਾ ਇਹ ਤੂੰ ਠੱਗੀ ਵੀ ਨਹੀਂ ਕਰ ਸਕਦਾ। ਜਿਵੇਂ ਕਿ ਟਰੈਕਟਰ ਖਰਾਬ ਹੋਵੇ ਨਾ ਤੇ ਕਈ ਬੰਦੇ ਹੱਥ ਖੜੇ ਕਰ ਦਿੰਦੇ, ਨਾ 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 ਅਸੀਂ ਨਹੀਂ ਲੈਣਾ, ਸਾਨੂੰ ਪਤਾ ਕਬਾੜ ਹੈ, ਉੱਤੋਂ ਹੀ ਪਾਲਿਸ਼ ਕੀਤਾ ਹੋਇਆ, ਉੱਤੋਂ ਹੀ ਰੰਗ ਰੋਗਣ ਕੀਤਾ ਹੋਇਆ, ਵੇਚੇ ਤੇ ਕੱਖ ਨਹੀਂ। ਜਿੱਥੇ ਮਰਜ਼ੀ ਚੁੱਕੀ ਫਿਰੋ, ਮਨ ਜਿਹੜਾ ਹੈ ਇਹ ਵੀ ਕਿਸੇ ਪੀਰ ਬਾਬੇ ਜਾਂ ਕਿਸੇ ਹੋਰ ਨੇ ਇਹਨੂੰ ਵੀ ਸਵੀਕਾਰ ਨਹੀਂ ਕਰਨਾ। ਗੁਰ ਸਤਨਾਮ
ਵਾਹਿਗੁਰੂ
ਲਈ ਫਿਰ ਜਿੱਥੇ ਮਰਜ਼ੀ, ਇਹ ਖੋਟਾ ਹੀ ਬੜਾ ਹੈ, ਇਹਨੂੰ ਪਸੰਦ ਹੀ ਨਹੀਂ ਕਰਨਾ ਕਿਸੇ ਨੇ, ਫਿਰ ਵੇਚੀਏ ਕਿੱਥੇ। ਫਿਰ ਮਹਾਰਾਜ ਜੀ ਕਹਿੰਦੇ ਨੇ ਵੇਚ ਦੇ ਮਨ ਵਿੱਚ ਸਤਿਗੁਰ ਕੈ ਪਾਸ, ਵੇਚ ਇਹਨੂੰ ਗੁਰੂ ਕੋਲ, ਫਿਰ ਕੀ ਹੋਏਗਾ, ਤਿਸ ਸੇਵਕ ਕੇ
ਕਾਰਜ
ਰਾਸ, ਫਿਰ ਸਾਰੇ ਕਾਰਜ ਰਾਸ ਹੋ ਜਾਣਗੇ। ਉਹ ਕਿਵੇਂ ਹੋਣਗੇ, ਫਿਰ ਮਨ ਉਹ ਕਰੇਗਾ ਜੋ ਗੁਰੂ ਕਹਿੰਦਾ। ਇਹ ਸਰੀਰ ਨੂੰ ਡਰਾਈਵਰ ਦੀ ਮਰਜ਼ੀ ਹੁੰਦੀ, ਉਹ ਗੱਡੀ ਨੂੰ ਜਿੱਧਰ ਮਰਜ਼ੀ ਲੈ ਜਾਏ, ਜਿਹੜਾ ਡਰਾਈਵਰ ਆ ਉਹ ਲਿਜਾ ਸਕਦਾ ਜਿੱਥੇ ਮਰਜ਼ੀ ਚਲਾ ਰਿਹਾ। ਜਦੋਂ ਫਿਰ ਮਨ ਨੇ ਲਿਜਾਣਾ ਸਰੀਰ ਨੂੰ, ਮਨ ਗੁਰੂ ਦਾ, ਇਹ ਫਿਰ ਗੁਰੂ ਦੇ ਕਹੇ ਤੇ ਚੱਲੇਗਾ। ਮਨ ਕਹੇਗਾ ਫਿਰ ਚੱਲ ਹੁਣ ਸਤ ਸੰਗਤ ਵੱਲ ਚੱਲੀਏ, ਸੇਵਾ ਵੱਲ ਚੱਲੀਏ, ਬਾਣੀ ਪੜ੍ਹੀਏ, ਨਿਤਨੇਮ ਕਰੀਏ, ਸਿਮਰਨ ਕਰੀਏ, ਫਿਰ ਇਹ ਸਿੱਧੇ ਪਾਸੇ ਲੱਗੇਗਾ ਜਦੋਂ ਇਹ ਮਨ ਗੁਰੂ ਦਾ ਸੇਵਕ ਬਣ ਗਿਆ। ਅਸੀਂ ਸਰੀਰ ਕਰਕੇ ਗੁਰੂ ਦੇ ਚੇਲੇ ਹਾਂ। ਗੁਰੂ ਨਾਨਕ ਸਾਹਿਬ ਨੇ ਆਖਿਆ ਸਿੱਧਾਂ ਨੂੰ, ਮਹਾਰਾਜ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਹਿੰਦੇ ਮੇਰਾ ਗੁਰੂ ਜਿਹੜਾ ਉਹ ਹੈ ਸ਼ਬਦ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ, ਤੇ ਚੇਲਾ ਕੌਣ ਹੈ, ਸੁਰਤ ਧੁਨ ਚੇਲਾ। ਮੇਰੀ ਜਿਹੜੀ ਸੁਰਤ ਹੈ ਉਹ ਸ਼ਬਦ ਦੀ ਚੇਲੀ ਬਣ ਗਈ, ਸੁਰਤ ਚੇਲਾ ਬਣੀ ਹੈ ਮੇਰੀ। ਸਾਡਾ ਕੀ ਕੰਮ ਹੈ, ਅਸੀਂ ਸ਼ਬਦ ਦੇ ਚੇਲੇ ਬਣੇ ਤੇ ਹਾਂ, ਸਾਡਾ ਤਨ ਸ਼ਬਦ ਦਾ ਚੇਲਾ ਹੈ, ਸਾਡੀ ਸੁਰਤ ਮਾਇਆ ਦਾ ਚੇਲਾ। ਗੁਰੂ ਸਤਨਾਮ, ਸਾਡਾ ਸਰੀਰ ਹੈ ਜਿਹੜਾ, ਇਹਦੇ ਉੱਤੇ ਤੇ ਅਸੀਂ ਬਾਣਾ ਪਾਇਆ, ਸਿਰੀ ਸਾਹਿਬ ਪਾਈ ਹੈ, ਦਾੜੀ ਰੱਖੀ, ਕੇਸ ਰੱਖੇ, ਇਹ ਤੇ ਗੁਰੂ ਦਾ ਚੇਲਾ। ਲੋਕ ਕਹਿੰਦੇ ਨੇ ਵੀ ਇਹ ਗੁਰੂ ਦਾ ਚੇਲਾ, ਬਈ ਪੱਕਾ ਸ੍ਰੀ ਸਾਹਿਬ ਪਾਈ ਇਹਨੇ ਬਾਣਾ ਪਾਇਆ, ਪਰ ਜਿਹੜੀ ਸਾਡੀ ਸੁਰਤ ਹੈ ਇਹ ਮਾਇਆ ਦੇ, ਮਾਇਆ ਦਾ ਚੇਲਾ। ਉਹ ਕਿਵੇਂ, ਜਿਹੜੀ ਚੀਜ਼ ਦਾ ਬੰਦਾ ਸੇਵਕ ਹੋਏਗਾ ਉਸੇ ਦਾ ਹੀ ਨਾਮ ਜਪੇਗਾ। ਜਿਹੜੀ ਚੀਜ਼ ਦਾ ਬੰਦਾ ਸੇਵਕ ਹੋਏਗਾ ਨਾ, ਉਸੇ ਨੂੰ ਯਾਦ ਕਰੇਗਾ। ਅਸੀਂ ਦਿਨ ਰਾਤ ਮਾਇਆ 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 ਮਾਇਆ, ਧੀਆਂ ਮੇਰੀਆਂ, ਮੇਰੇ ਪੁੱਤਰ, ਮੇਰੀ ਕੋਠੀ, ਮੇਰੀ ਜ਼ਮੀਨ, ਮੇਰੀ ਨੌਕਰੀ, ਬਸ ਸਾਡੀ ਤੇ ਸੁਰਤ ਇੱਧਰ ਹੈ। ਜਿਹੜਾ ਸ਼ਬਦ ਦਾ ਚੇਲਾ ਹੈ ਉਹ ਵਾਹਿਗੁਰੂ ਨੂੰ ਇੱਕ ਪਲ ਵੀ ਨਹੀਂ ਵਿਸਾਰਦਾ। ਖੁਸਫਲਾ ਇੱਕ ਪਲ ਵੀ, ਸਦਾ ਹਰ ਸਮੇਂ ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਰ ਮਾਲਕ, ਹਰ ਸਮੇਂ ਕਦੇ ਕਦੇ ਨਹੀਂ। ਇੱਕ ਬੇਨਤੀ ਹੋਰ ਸੁਣੋ, ਇਹ ਹੁਣ ਇਹ ਨਾ ਹੋਵੇ ਕੰਮ ਫਿਰ ਕਈ ਲੋਕ ਨਿੰਦਿਆ ਲੱਗ ਪੈਂਦੇ ਕਰਨ, ਉਲਟ ਲੈ ਲੈਂਦੇ ਨੇ ਗੱਲ ਨੂੰ। ਲਓ ਜੀ ਬਾਬੇ ਕਹਿੰਦੇ ਨੇ ਵੀ ਸਰੀਰ ਤੇਰਾ ਚੇਲਾ ਹੈ, ਉਹ ਅੰਮ੍ਰਿਤ ਧਾਰੀ ਹੋ, ਤੁਸੀਂ ਤੇ ਐਵੇਂ ਤੁਰੇ ਫਿਰਦੇ ਹੋ, ਮਾਇਆ ਕਰ ਸੁਰਤੀ ਤੇ ਤੁਹਾਡੀ ਹੈ ਹੀ ਨਹੀਂ ਚੇਲਾ ਗੁਰੂ। ਇਹ ਗੱਲ ਵੀ ਨਾਲ ਸਮਝ ਲਓ, ਜਿੰਨਾ ਚਿਰ ਸਰੀਰ ਨੂੰ ਨਹੀਂ ਸਾਧਦਾ ਉਹਨਾਂ ਚਿਰ ਮਨ ਨਹੀਂ ਸਾਧਿਆ ਜਾਂਦਾ। ਬਾਹਰ ਬਾਣਾ ਬੜਾ ਜ਼ਰੂਰੀ ਹੈ, ਵਾਰਡ ਤੋਂ ਬਿਨਾਂ ਗੱਲ ਨਹੀਂ ਬਣਨੀ, ਇਹ ਵਾਰਡ ਹੈ। ਜਿੰਨਾ ਚਿਰ ਇਹ ਸਾਧ ਸੰਗਤ ਬਾਣਾ ਤੇਰਾ ਪੂਰਾ ਤੇਰੇ ਕੋਲ ਨਹੀਂ ਨਾ, ਉਹਨਾਂ ਚਿਰ ਇਸ ਮਨ ਨੂੰ ਵੀ ਕੰਟਰੋਲ ਕਰਨਾ ਬੜਾ ਔਖਾ ਹੈ। ਬਾਹਰ ਬਾਣਾ ਤੇ ਅੰਦਰ ਬਾਣਾ, ਇਹ ਦੋਵੇਂ ਚੀਜ਼ਾਂ ਦੀ ਲੋੜ ਹੈ। ਜੇ ਬਾਣੀ ਹੈ ਨਹੀਂ ਤੇ ਇਕੱਲਾ ਬਾਣਾ ਹੀ ਹੈ, ਫਿਰ ਨਹੀਂ ਗੱਲ ਬਣਨੀ। ਅੰਦਰ ਸ਼ਬਦ ਦਾ ਵਾਸਾ ਹੋਵੇ ਤੇ ਬਾਹਰੀ ਜਿਹੜਾ ਸਾਡਾ ਇਹ ਪਹਿਰਾਵਾ ਹੈ, ਪੰਜ ਕਕਾਰ, ਇਹ ਵੀ ਬੜੇ ਜ਼ਰੂਰੀ ਨੇ। ਇਹ ਵੀ ਪੰਜੇ ਕਕਾਰਾਂ ਦੀ ਰਹਿਤ ਵੀ ਸਾਡੇ ਕੋਲ ਹੋਵੇ ਵੀ ਸਾਡਾ ਦਾੜਾ ਹੈ। ਇਹ ਦਾੜੇ ਦੀ ਕੀ ਰਹਿਤ ਹੈ? ਦਾੜਾ ਜਿਹੜਾ ਨਾ ਇਹ 20 ਸਾਲ ਦੀ ਉਮਰ ਵਿੱਚ ਆਉਂਦਾ। ਕਈ ਵਾਰੀ ਕਈਆਂ ਬੱਚਿਆਂ ਨੂੰ ਅੱਜ ਕੱਲ੍ਹ ਵੇਖਿਆ ਵੀ 14-15 ਸਾਲ ਦਿਆਂ ਨੂੰ ਵੀ ਦਾੜਾ ਆ ਜਾਂਦਾ, ਉਮਰ ਦੇ ਹਿਸਾਬ ਨਾਲ, ਜਵਾਨੀ ਦੇ ਹਿਸਾਬ ਨਾਲ। ਇਹ ਦਾੜਾ ਕਿਉਂ ਆਇਆ? ਇਹ ਦਾੜਾ ਮਰਨ ਨੇ ਤਾਂ ਦਿੱਤਾ, ਤੂੰ ਆਪਣੀ ਦਾੜੀ ਨੂੰ ਵੇਖ ਕੇ ਮਾੜੇ ਕੰਮਾਂ ਤੋਂ ਸ਼ਰਮ ਖਾਈ ਆ। ਖੁਸ ਸਤਨਾਮ
ਸ੍ਰੀ ਵਾਹਿਗੁਰੂ।
ਇਹ ਤਾਂ ਦਿੱਤਾ ਦਾੜਾ, ਪਹਿਲਾਂ ਨਹੀਂ ਹੁੰਦਾ, ਪਹਿਲਾਂ ਤੇ ਬਚਪਨ ਹੈ, ਪਹਿਲਾਂ ਨਹੀਂ। ਜਦੋਂ ਵੇਖਿਆ ਵੀ ਹੁਣ ਜਵਾਨ ਹੋ ਗਿਆ ਫਿਰ ਦਾੜਾ ਆ ਜਾਂਦਾ, ਵੀ ਦਾੜੀ ਨੂੰ ਵੇਖ ਕੇ ਸ਼ਰਮ ਖਾਈ। ਇਹ ਦਾੜਾ ਇਸੇ ਵਾਸਤੇ ਹੈ, ਰਹਿਤ ਮਰਿਆਦਾ ਚ ਪੰਜਵਾਂ ਕਕਾਰ ਮੰਨਣੇ ਅਸੀਂ ਕਿ ਦਾੜਾ ਕੇਸ ਤੇ ਇਹਨਾਂ ਦਾ ਕੇਸਾਂ ਦਾ ਕਤਲ ਕਰਨਾ ਬੱਜਰ ਉਪਰਹਿਤ ਮੰਨੀ ਜਾਂਦੀ। ਦਾੜੇ ਨੂੰ ਵੇਖ ਕੇ ਮਾੜੇ ਕੰਮਾਂ ਤੋਂ ਸ਼ਰਮ ਖਾਵੇਂ, ਇਸੇ ਵਾਸਤੇ ਹੈ ਦਾੜਾ। ਤੇ ਸਾਧ ਸੰਗਤ ਜੀ ਜੇ ਦਾੜਾ ਵੀ ਹੈ ਤੇ ਮਾੜੇ ਕੰਮ ਵੀ ਕਰੀ ਜਾਂਦਾ, ਫਿਰ ਫਾਇਦਾ ਵੀ ਕੀ ਹੈ? ਸਤਨਾਮ। ਦਾੜਾ ਮਾੜੇ ਕੰਮਾਂ ਤੋਂ ਸ਼ਰਮ ਖਾ, ਕੜਾ ਇਹਨਾਂ ਹੱਥਾਂ ਨਾਲ ਚੋਰੀ ਨਾ ਕਰੀ। ਇਹ ਕੜਾ ਤੈਨੂੰ ਯਾਦ ਦਵਾਵੇ ਸਦਾ, ਇਹ ਹੱਥਾਂ ਨਾਲ ਚੋਰੀ ਨਾ ਕਰੀ, ਇਹਨਾਂ ਹੱਥਾਂ ਨਾਲ ਕਿਤੇ ਗਲਤ ਜਗ੍ਹਾ ਸਾਈਨ ਨਾ ਕਰਦੀ, ਇਹਨਾਂ ਹੱਥਾਂ ਨਾਲ ਕੋਈ ਮਾੜਾ ਕੰਮ ਨਾ ਕਰੀ। ਇਹ ਹੱਥ, ਇਹ ਕੜਾ ਇਸ ਗੱਲ ਦਾ ਪ੍ਰਤੀਕ ਹੈ, ਕੜਾ ਨਹੀਂ, ਇਹ ਕੜੀਆਂ ਮਾਰੀਆਂ ਨੇ, ਇਹ ਹੱਥ ਕੜੀ ਹੈ ਗੁਰੂ ਦੀ। ਮਾੜੇ ਕੰਮਾਂ ਤੋਂ ਸੁਚੇਤ ਰਹਿਣਾ। ਕਸ਼ ਕਹੇ ਜਤ ਸਤ ਵਿੱਚ ਰਹੀ ਪੂਰਾ, ਇੱਕ ਸ਼ਹਿਰਾ ਹੈ ਜਤ ਸਤ ਵਿੱਚ ਪੂਰਾ ਰਹਿਣਾ। ਫਿਰ ਸਤ ਸੰਗਤ ਜੀ ਜੋ ਸਾਡਾ ਸ੍ਰੀ ਸਾਹਿਬ ਕਹਿ ਲਓ ਕਿਰਪਾਨ ਤਲਵਾਰ ਬਾਦਸ਼ਾਹਾਂ ਨੇ ਵੀ ਚੁੱਕੀ, ਤਲਵਾਰ ਸੀ ਔਰੰਗਜ਼ੇਬ ਬਾਦਸ਼ਾਹ ਕੋਲ, ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਕਿਰਪਾਨ ਦਿੱਤੀ ਹੈ। ਕਿਰਪਾ ਜਮਾ ਆਨ, ਤੂੰ ਗਰੀਬਾਂ ਦੀ ਇੱਜ਼ਤ ਆਬਰੂ ਆਨ ਸ਼ਾਨ ਕਾਇਮ ਰੱਖਣ ਵਾਸਤੇ ਉਦੋਂ ਫਿਰ ਇਹ ਤਲਵਾਰ ਚੁੱਕ ਕੇ ਉਹਨਾਂ ਤੇ ਕਿਰਪਾ ਕਰਨੀ ਹੈ। ਖੁਸਤਨਾਮ ਕਿਰਪਾਨ। ਤੇ ਸਾਧ ਸੰਗਤ ਜਿਹੜੀ ਕਿਰਪਾਨ ਹੈ ਇਹ ਵੀ ਇਸ ਗੱਲ ਦਾ ਪ੍ਰਤੀਕ ਹੈ। ਤੇ ਕੇਸ ਸਾਡੇ ਸੀਸ ਸਿਰ ਵਿੱਚ ਤੇ ਨਾਲ ਕੰਘਾ, ਕੰਘੇ ਦੀ ਵੀ ਰਹਿਤ ਹੈ। ਕੰਘੇ ਨੇ ਬੜੀ ਵੱਡੀ ਸਿੱਖਿਆ ਦਿੱਤੀ ਸਾਨੂੰ, ਬੜੀ ਵੱਡੀ। ਅਸੀਂ ਕਹਿੰਦੇ ਹਾਂ ਕੰਘਾ ਫੇਰੋ ਜੀ, ਨਹੀਂ ਤੇ ਕਈ ਜੇਬ 'ਚ ਪਾ ਲੈਂਦੇ ਨੇ, ਕਈ ਸ੍ਰੀ ਸਾਹਿਬ ਨਾਲ ਲਟਕਾ ਲੈਂਦੇ ਨੇ। ਇਹ ਕੰਘਾ ਕਹਿੰਦਾ ਕੀ ਹੈ ਤੈਨੂੰ? ਮਹਾਰਾਜ ਇਹ ਵੀ ਕਹਿ ਸਕਦੇ ਸੀ ਵੀ ਇੱਕ ਕੰਘਾ ਰੱਖ ਲਿਆ ਕਰੋ, ਸਾਰਾ ਟੱਬਰ ਉਹੀ ਵਾਹ ਲਿਆ ਕਰੋ, ਇੱਕੋ ਕੰਘਾ। ਜਿਵੇਂ ਘਰਾਂ 'ਚ ਕੰਘੀਆਂ ਹੁੰਦੀਆਂ ਨੇ, ਦਸ ਜੀ ਨੇ, ਦਸਾਂ ਨੇ ਸ਼ੀਸ਼ੇ ਕੋ ਚੁੱਕਣੀ, ਉਹੀ ਕੰਘੀ ਵਾਹ ਲੈਣੀ ਸਭ ਨੇ। ਇਹ ਕੰਘਾ ਕਾਹਦੇ ਵਾਸਤੇ? ਇਹ ਕੰਘਾ ਇਹ ਗੱਲ ਯਾਦ ਕਰਾਉਂਦਾ ਹੈ। ਇਹ ਕੰਘੇ ਦਾ ਸਿਧਾਂਤ ਕੀ ਹੈ? ਇਹ ਸਿਖਾਉਂਦਾ ਕੀ ਹੈ? ਇਹ ਕੰਘਾ ਕਹਿੰਦਾ ਹੈ ਉਹ ਮੈਂ ਆਪਣੇ ਆਪ ਵਿੱਚ ਆਰੀ ਫਰਵਾ ਕੇ ਤੇਰੇ ਸਿਰ ਤੇ ਬਹਿ ਗਿਆ। ਦਿਆਰੀ ਨਾ ਫਰਵਾਉਂਦਾ ਤੇ ਕਿੱਥੇ ਕੰਘਾ ਬਣ ਜਾਂਦਾ? ਕੰਘਾ ਬਣਿਆ ਹੀ ਤਾਂ ਹੈ ਕਿਉਂਕਿ ਉਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ। ਸਾਡੇ ਸਰੀਰ ਤੇ ਸਭ ਤੋਂ ਵੱਧ ਮਾਣ ਕੰਘੇ ਨੂੰ ਮਿਲਦਾ, ਉੱਚਾ ਸਭ ਤੋਂ ਨਾ ਕੰਘਾ ਉੱਪਰ ਟਿਕਿਆ ਦਸਵੇਂ ਦੁਆਰ ਤੇ, ਸਭ ਤੋਂ ਉੱਪਰ ਮਾਣ ਕੰਘੇ ਨੂੰ ਮਿਲਿਆ ਹੋਇਆ। ਤੇ ਕੰਘਾ ਕਿਉਂ ਇੱਥੇ ਟਿਕ ਗਿਆ? ਕਿਉਂਕਿ ਉਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ, ਉਹਨੂੰ ਸਾਡੇ ਸਰੀਰ ਤੇ ਮਾਣ ਮਿਲਿਆ ਹੈ। ਕੰਘਾ ਕਹਿੰਦਾ ਮੈਨੂੰ ਜਦੋਂ ਫੇਰਨਾ ਤੇ ਯਾਦ ਰੱਖੀ ਕਦੇ ਤੇਰੇ ਸਰੀਰ ਤੇ ਵੀ ਆਰੀ ਚੱਲ ਸਕਦੀ ਹੈ। ਅਖ ਸਤਨਾਮ
ਸ੍ਰੀ ਵਾਹਿਗੁਰੂ।
ਕੇਸ ਦੇ ਕੇ ਕਿਹਾ ਦਸ਼ਮੇਸ਼ ਜੀ ਨੇ, ਉਹ ਤੈਨੂੰ ਦਿੱਤੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ ਆਰੀਆਂ ਨੇ। ਇੱਕ ਕੰਘਾ ਕਹਿੰਦਾ, ਕੰਘੇ ਨੇ ਆਪਣੇ ਆਪ ਵਿੱਚ ਆਰੀ ਫਰਵਾਈ ਤੇ ਸਾਡੇ ਸਰੀਰ ਵਿੱਚ ਉਹਨੂੰ ਮਾਣ ਮਿਲਿਆ। ਮਹਾਰਾਜ ਕਹਿੰਦੇ ਨੇ ਜੇ ਲੋੜ ਪੈ ਗਈ ਤੇ ਆਪਣੇ ਆਪ ਵਿੱਚ ਆਰੀ ਫਰਵਾ ਲਏਗਾ, ਤੈਨੂੰ ਵੀ ਪੰਥ ਵਿੱਚ ਮਾਣ ਮਿਲ ਜਾਏਗਾ। ਮਿਲਿਆ ਨੀ ਭਾਈ ਮਨੀ ਸਿੰਘ ਜੀ ਨੂੰ ਮਾਣ? ਮਿਲਿਆ ਨੀ ਭਾਈ ਮਤੀਦਾਸ ਜੀ ਨੂੰ ਆਪਣੇ ਆਪ ਵਿੱਚ ਆਰਾ ਫਰਵਾ ਲਿਆ? ਉਹਨਾਂ ਨੇ ਲਾਸਟ ਸਮਾਂ ਸੀ ਨਾ ਜਦੋਂ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕਟਵਾਇਆ ਉਹਨਾਂ ਨੇ, ਜਦੋਂ ਜਲਾਦ ਲੱਗਿਆ ਨਾ ਹੱਥ ਵਿੱਚ ਉਹਦੇ ਟਾਕੂਆ ਫੜਿਆ ਹੋਇਆ ਸੀ, ਕਹਿੰਦੇ ਜਦੋਂ ਜਲਾਦ ਨੇ ਮਾਰਿਆ ਨਾ ਵਾਰ ਕੀਤਾ ਤੇ ਵਾਰ ਕੀਤਾ ਗੁੱਟ ਕੋਲ, ਭਾਈ ਸਾਹਿਬ ਕਹਿੰਦੇ ਉਹ ਜਲਾਦਾ ਤੇਰੇ ਮਗਰ ਪਿਆ, ਕੋਈ ਇੰਨੀ ਕਾਹਲ ਕਿਉਂ ਕਰਨਾ ਹੈ? ਕਾਹਲ ਨਾ ਕਰ, ਤੈਨੂੰ ਹੁਕਮ ਬੰਦ ਬੰਦ ਕੱਟਣ ਦਾ ਹੈ ਤੇ ਬੰਦ ਤੇ ਇੱਕ ਪੋਟੇ ਤੋਂ ਸ਼ੁਰੂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਖੋ
ਸਤ ਸ੍ਰੀ ਅਕਾਲ।
ਉਹ ਜਲਾਦਾ ਬੰਦ ਤੇ ਇੱਕ ਪੋਟੇ ਤੋਂ ਸ਼ੁਰੂ ਹੁੰਦਾ ਹੈ ਤੇ ਤੂੰ ਵਾਰ ਕਰਨਾ ਮੇਰੇ ਗੁੱਟ ਕੋਲ। ਕਿੱਡੀ ਵੱਡੀ ਕੁਰਬਾਨੀ ਭਾਈ ਸਾਹਿਬ ਦੀ। ਇਸੇ ਤਰ੍ਹਾਂ ਜਦੋਂ ਭਾਈ ਮਤੀ ਦਾਸ ਜੀ ਦਾ ਅੰਤ ਸਮਾਂ ਆਇਆ ਸੀ ਤੇ ਮਤੀ ਦਾਸ ਨੇ ਜਲਾਦਾ ਨੇ ਪੁੱਛਿਆ, ਭਾਈ ਸਾਹਿਬ ਜੀ ਤੁਹਾਡੀ ਕੋਈ ਇੱਛਾ ਨਹੀਂ ਅੰਤ ਵੇਲੇ? ਤੇ ਭਾਈ ਸਾਹਿਬ ਕਹਿਣ ਲੱਗੇ, ਹਾਂ ਹੈ ਇੱਛਾ। ਕੀ ਤੁਹਾਡੀ ਅੰਤਮ ਇੱਛਾ ਕੀ ਦੱਸੋਗਾ? ਭਾਈ ਸਾਹਿਬ ਨੇ ਆਖਿਆ ਸੀ ਜਿਵੇਂ ਅੱਜ ਕੋਈ ਮਰਦਾ ਤੇ ਕਹਿੰਦੇ ਸੱਦੋ ਮੇਰੀ ਧੀ ਨੂੰ, ਸੱਦੋ ਮੇਰੇ ਮੁੰਡੇ ਨੂੰ, ਮੇਰੇ ਮੂੰਹ 'ਚ ਪਾਣੀ ਦਾ ਚਮਚਾ ਪਾਏ, ਮੇਰਾ ਅੰਤ ਸਮਾਂ ਆ ਗਿਆ। ਓਏ ਉਹ ਜਿਹੜਾ ਪਾਣੀ ਦਾ ਚਮਚਾ ਪਵਾਉਣਾ ਨਾ ਮੂੰਹ 'ਚ, ਉਸੇ ਨੇ ਇਹੋ ਜਿਹਾ ਸਾਗਰ ਗਹਿਰਾ ਬਣ ਜਾਣਾ, ਉਸੇ ਚਮਚੇ ਨੇ ਪਾਣੀ ਦੇ ਨੇ, ਸਾਢੇ ਸੱਤ ਅਰਬ ਸਾਲ 84 ਭੋਗਦਾ ਰਹੇਗਾ। ਖੁ ਸਤਨਾਮ। ਕਹਿੰਦੇ 84 ਦਾ ਗੇੜਾ ਕੱਟਣ ਵਾਸਤੇ 7.5 ਅਰਬ ਸਾਲ ਲੱਗਦਾ। ਕਮਾਲ ਹੋ ਗਈ। ਅਸੀਂ ਕੱਲ ਜਦੋਂ ਆਏ ਨਾ ਥੋੜਾ ਰਸਤਾ ਭੁੱਲ ਗਏ ਤੇ ਮਨ ਵਿੱਚ ਇਹ ਆ ਰਿਹਾ ਸੀ ਵੀ 10 ਮਿੰਟ ਜੇ ਕਿਤੇ ਰਾਹ ਭੁੱਲ ਜਾਈਏ ਤੇ ਕਿੰਨੇ ਕਾਹਲੇ ਪੈ ਜਾਂਦੇ, ਜਾਣਾ ਕਿਤੇ ਹੋਰ ਹੋਵੇ ਰਾਹ ਭੁੱਲ ਕੇ ਕਿਸੇ ਪਾਸੇ ਹੋਰ ਹੀ ਲੰਘ ਜਾਈਏ ਤੇ ਮਨ ਕਾਹਲਾ ਪੈ ਜਾਂਦਾ। 10 ਮਿੰਟਾਂ ਨਾਲ ਮਨ ਕਾਹਲਾ ਪੈ ਜਾਂਦਾ, 1-2 ਦਿਨ ਨਾਲ ਮਨ ਕਾਹਲਾ ਪੈ ਜਾਂਦਾ, ਉਹ ਜਦੋਂ 7.5 ਅਰਬ ਸਾਲ ਲੱਗਿਆ ਫਿਰ ਕੀ ਬਣੇਗਾ? ਚੋ ਇਹ ਮੁੜ ਕੇ ਤੇ ਮਨੁੱਖਾ ਸਰੀਰ ਮਿਲਣਾ ਹੀ ਨਹੀਂ। 7.5 ਅਰਬ ਸਾਲ ਦਾ ਲੰਮਾ ਗੇੜਾ ਕੱਟ ਕੇ ਤੇ ਫਿਰ ਆਉਣਾ ਇੱਥੇ। ਚਲੋ ਹੁਣ ਮੇਰੀ ਬੇਨਤੀ ਵੱਲ ਧਿਆਨ ਦਿਓ। ਕੀ ਆਖਿਆ? ਇਹ ਬੇਨਤੀ ਚਲੋ ਮੈਂ ਕਰ ਜਾ ਤੁਹਾਡੇ ਚਰਨਾਂ ਚ ਵੀ, ਉਹ ਜਿਹੜਾ ਪਾਣੀ ਦਾ ਚਮਚਾ ਹੈ ਉਹੀ ਹੈ, ਉਹ ਜਿਹਾ ਗਹਿਰਾ ਸਮੁੰਦਰ ਬਣ ਜਾਏਗਾ ਜਿਹਦੇ ਵਿੱਚ ਗੋਤੇ ਖਾਣੇ ਪੈਣਗੇ। ਉਹ ਕਿੱਦਾਂ? ਭਗਤ ਤਰਲੋਚਨ ਜੀ ਕਹਿੰਦੇ ਨੇ ਜਿਹਨੂੰ ਅੰਤ ਵੇਲੇ ਮਾਇਆ ਯਾਦ ਆਉਂਦੀ ਉਹ ਸੱਪ ਬਣਦਾ। ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ। ਕਹਿੰਦੇ ਅੰਤ ਵੇਲੇ ਜੇ ਮਾਇਆ ਯਾਦ ਆ ਜਾਏ ਸਰਪ ਜੋਨ ਵੱਲ ਵੱਲ ਉਤਰੇ, ਕਹਿੰਦੇ ਸੱਪ ਬਣਦਾ ਮਾਇਆ ਯਾਦ ਕਰਦਾ। ਫਿਰ ਸੱਪ ਤੇ ਉਹਦਾ ਪਹਿਰਾ ਲੱਗਦਾ ਅਗਲੇ ਜਨਮ ਵਿੱਚ ਵੀ, ਲੈ ਵੀ ਤੂੰ ਮਾਇਆ ਮਾਇਆ ਕਹਿੰਦਾ ਸੀ ਹੁਣ ਰੱਜ ਲੈ। ਉਸ ਤੋਂ ਅੱਗੇ ਜੇ ਸਤ ਸੰਗਤ ਜੀ ਇਸਤਰੀ ਯਾਦ ਆ ਜਾਏ, ਇਸਤਰੀ ਨੂੰ ਪਤੀ ਯਾਦ ਆ ਜਾਏ, ਵਾਸ਼ਨਾ ਵੱਲ ਸੁਰਤੀ ਚਲੀ ਜਾਏ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਕਹਿੰਦੇ ਵੇਸ਼ਵਾ ਜੋਨ ਵੱਲ ਵੱਲ ਉਤਰੈ, ਕਹਿੰਦੇ ਵੇਸ਼ਵਾ ਬਣਦੀ ਫਿਰ, ਚਾਹੇ ਪਤੀ ਚਾਹੇ ਪਤਨੀ, ਕਾਮ ਵਾਸ਼ਨਾ ਵੱਲ ਸੁਰਤੀ ਚਲੇਗੀ, ਵੇਸ਼ਵਾ ਦੀ ਜੋਨ ਤਿਆਰ ਹੈ ਅੱਗੇ। ਤੇ ਜੇ ਅੰਤ ਵੇਲੇ ਪੁੱਤਰ ਯਾਦ ਆ ਜਾਏ ਜਾਂ ਧੀ ਯਾਦ ਆ ਜਾਏ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਉਹ ਕੀ ਬਣਦਾ ਹੈ ਸੂਕਰ ਜੋਨ ਵੱਲ ਵੱਲ ਉਤਰੇ ਕਹਿੰਦੇ ਸੂਰ ਬਣਦਾ ਮਹਾਰਾਜ ਜੀ ਕਹਿੰਦੇ 18-18 ਬੱਚੇ ਹੁੰਦੇ ਨੇ ਹੁਣ ਰੱਜ ਲੈ
ਵਾਹਿਗੁਰੂ
ਉਦੋਂ ਪੁੱਤ ਪੁੱਤ ਕਰਦਾ ਸੀ ਨਾ ਵੀ ਪਾਏ ਮੂੰਹ ਚ ਪਾਣੀ ਦਾ ਚਮਚਾ ਤੇ ਹੁਣ ਪੁੱਤਰ ਦੀ ਇੱਛਾ ਰੱਖਦਾ ਸੀ ਹੁਣ ਰੱਜ ਲੈ ਫਿਰ ਜਰਾ ਧਿਆਨ ਦੇਣਾ ਉਹ ਪਾਣੀ ਦਾ ਚਮਚਾ ਜਦੋਂ ਪਾਉਂਦਾ ਹੋਏਗਾ ਬਾਪੂ ਦੀ ਨਿਗਾਹ ਵੀ ਪੁੱਤ ਵੱਲ ਹੀ ਹੋਣੀ ਫਿਰ ਉਹ ਸਮੁੰਦਰ ਹੀ ਬਣੂ ਫਿਰ ਗਹਿਰਾ ਸਮੁੰਦਰ 84 ਦੇ ਗੇੜ ਚ ਪਾ ਦੇਗੀ ਯਾਦ ਉਸ ਵੇਲੇ ਤੇ ਰੱਬ ਦੀ ਯਾਦ ਆਵੇ ਅੱਖ ਸਸਨਾ
ਸ੍ਰੀ ਵਾਹਿਗੁਰੂ
ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਅੰਤ ਵੇਲੇ ਘਰ ਯਾਦ ਆ ਜਾਏ ਕੋਠੀ ਯਾਦ ਆ ਜਾਏ ਬਣਾਈ ਕੋਠੀ ਤੇ ਮੈਨੂੰ ਰਹਿਣਾ ਨਹੀਂ ਮਿਲਿਆ ਕਹਿੰਦੇ ਪ੍ਰੇਤ ਜੋਨ ਵੱਲ ਵੱਲ ਉਤਰੈ ਕਹਿੰਦੇ ਪ੍ਰੇਤ ਬਣ ਕੇ ਫਿਰ ਘਰ ਚ ਹੀ ਮੰਡਰਾਉਂਦਾ ਰਹਿੰਦਾ ਤੇ ਜੇ ਅੰਤ ਵੇਲੇ ਰੱਬ ਯਾਦ ਆ ਜਾਏ ਭਗਤ ਲੋਚਨ ਜੀ ਆਂਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਜੇ ਅੰਤ ਵੇਲੇ ਰੱਬ ਯਾਦ ਆ ਜਾਏ ਨਾਰਾਇਣ ਯਾਦ ਆ ਜਾਏ ਅੰਤ ਵੇਲੇ ਖੁਦਾ ਯਾਦ ਆ ਜਾਏ ਅੰਤ ਵੇਲੇ ਅਕਾਲ ਪੁਰਖ ਦੀ ਯਾਦ ਆ ਜਾਏ ਫਿਰ ਕੀ ਹੁੰਦਾ ਬਦਤ ਲੋਚਨ ਤੇ ਨਰ ਮੁਕਤਾ ਤਲੋਚਨ ਜੀ ਬਦਤ ਲੋਚਨ ਤੇ ਨਰ ਮੁਕਤਾ ਪੈਤੰਬਰ ਵਾਕੈ ਹਿਰਦੈ ਵਸੈ ਫਿਰ ਸੰਸੇ ਵਾਲੀ ਗੱਲ ਹੀ ਨਹੀਂ ਕਹਿੰਦੇ ਮੁਕਤ ਹੋ ਜਾਏਗਾ ਅੱਖ ਸਤਨਾ ਆਖੋ ਸਤਨਾ ਮੁਕਤ ਹੋ ਜਾਏਗਾ ਉਹ ਕੌਣ ਜਿਹਨੂੰ ਅੰਤ ਵੇਲੇ ਰੱਬ ਯਾਦ ਆ ਗਿਆ ਫਿਰ ਤੁਸੀਂ ਕਹੋਗੇ ਲੱਗ ਗਈਆਂ ਮੌਜਾਂ ਉਹ ਕਿਵੇਂ ਹੁਣ ਪੀਵੀ ਚੱਲੋ ਮਰਨ ਵੇਲੇ ਰੱਬ ਰੱਬ ਕਰ ਲਾਂਗੇ ਹੁਣ ਚੱਲਦਾ ਜਿਵੇਂ ਚੱਲਣ ਦਿਓ ਕੰਮ ਅੰਤ ਵੇਲੇ ਹੀ ਜਪਣਾ ਹੈ ਅੰਤ ਵੇਲੇ ਰੱਬ ਰੱਬ ਕਰ ਲਾਂਗੇ ਮੁਕਤ ਹੋ ਜਾਂਗੇ ਆਪਾਂ ਕਿਤੇ ਸੌਖਾ ਹੀ ਕੰਮ ਪਰ ਇੱਕ ਗੱਲ ਯਾਦ ਰੱਖੋ ਅੰਤ ਵੇਲੇ ਵੀ ਰੱਬ ਰੱਬ ਉਹ ਕਰਦਾ ਜਿਹਨੇ ਜਿਉਂਦੇ ਨੇ ਰੱਬ ਰੱਬ ਕੀਤਾ ਹੋਵੇ ਅੰਤ ਵੇਲੇ ਵੀ ਵਾਹਿਗੁਰੂ ਚ ਸੁਰਤੀ ਉਹਦੀ ਜੁੜਦੀ ਹੈ ਜਿਹਨੇ ਜਿਉਂਦਿਆਂ ਜਪਿਆ ਹੋਵੇ ਮਰਦਾ ਹੋਵੇ ਬਾਪੂ ਮਨਮੁੱਖ ਹੋਵੇ ਜ਼ਿੰਦਗੀ 'ਚ ਕਦੇ ਨਾ ਜਪਿਆ ਹੋਵੇ ਤੁਸੀਂ ਕਹੋਗੇ ਬਾਪੂ ਕਹਿ ਵਾਹਿਗੁਰੂ ਉਹ ਕਹੇਗਾ ਹਾਏ ਤੁਸੀਂ ਕਹੋਗੇ ਵਾਹਿਗੁਰੂ ਉਹ ਰੋਏਗਾ ਦਵਾਈ ਲਿਆਓ ਜੀ ਆਹ ਲਿਆਓ ਜੀ ਆਹ ਲਿਆਓ ਜੀ ਕਿੱਥੇ ਵਾਹਿਗੁਰੂ ਯਾਦ ਉੱਥੇ ਤੇ ਜੇ ਜਿਹਨੇ ਜਪਿਆ ਹੋਏਗਾ ਜ਼ਿੰਦਗੀ 'ਚ ਅੰਮ੍ਰਿਤ ਧਾਰੀ ਹੈ ਸਿਮਰਨ ਕਰਨ ਵਾਲਾ ਹੈ ਤੁਸੀਂ ਮੰਜੀ ਤੇ ਪਏ ਨੂੰ ਵੇਖ ਲਓ ਬਸ ਨਾਲੇ ਜਾਨ ਨਿਕਲ ਰਹੀ ਹੋਏਗੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਉਹ ਆਪੇ ਵਾਹਿਗੁਰੂ ਜਪਦਾ ਹੋਏ ਆਪੇ ਪਰ ਕਿੱਥੇ ਸੁਰਤੀ ਜਿਹੜੀ ਹੈ ਇਹ ਮਾਇਆ 'ਚ ਫਸੀ ਹੋਈ ਹੈ ਅੰਤ ਵੇਲੇ ਉਹਦੀ ਸੁਰਤੀ ਰੱਬ ਵੱਲ ਜਾਂਦੀ ਹੈ ਜਿਹਨੇ ਆਦਤ ਬਣਾਈ ਹੋਈ ਹੈ ਆਪਣੇ ਜਿਹਦਾ ਸੁਭਾਅ ਬਣਿਆ ਹੋਇਆ ਜਦੋਂ ਸੁਭਾਅ ਤੇ ਹੈ ਹੀ ਨਹੀਂ ਫਿਰ ਕਿਵੇਂ ਵਾਹਿਗੁਰੂ ਯਾਦ ਆ ਜਾਏਗਾ ਅੰਤ ਵੇਲੇ ਮਰਨ ਲੱਗਾ ਸੇਠ ਇੱਕ ਘਰ ਵਾਲੀ ਸਾਹਮਣੇ ਬਹਿ ਗਈ ਜਾਨ ਨਿਕਲ ਰਹੀ ਹੈ ਤਿੰਨ ਮੁੰਡੇ ਸੀ ਵੱਡਾ ਮੁੰਡਾ ਕਿੱਥੇ ਹੈ ਕਹਿੰਦੇ ਜੀ ਸੱਜੇ ਪਾਸੇ ਛੋਟਾ ਮੁੰਡਾ ਕਿੱਥੇ ਹੈ ਕਹਿੰਦੇ ਖੱਬੇ ਪਾਸੇ ਵਿਚਾਲੜਾ ਕਿੱਥੇ ਹੈ ਕਹਿੰਦੇ ਸਰਾਣੇ ਵਾਲੇ ਪਾਸੇ ਉਹ ਕਮਲਿਓ ਸਾਰੀ ਮੇਰੇ ਕੋਲ ਬੈਠੇ ਹੋ ਦੁਕਾਨ ਤੇ ਕੌਣ ਹੈ ਦੁਕਾਨ ਸੁਣੀ ਛੱਡ ਦਿੱਤੀ ਮਰ ਰਿਹਾ ਸੁਰਤੀ ਜਿਹੜੀ ਉਹ ਮਾਇਆ ਵੱਲ ਫਸੀ ਹੋਈ ਦੁਕਾਨ ਤੇ ਵੀ ਚਲੇ ਜਾਓ ਕੋਈ ਧਿਆਨ ਉੱਧਰ ਹੈ ਇਸ ਕਰਕੇ ਜਿਹਨੂੰ ਜਿਉਂਦੇ ਨੂੰ ਸੁਭਾਅ ਪਿਆ ਹੈ ਤੁਹਾਨੂੰ ਨਹੀਂ ਕਹਿਣਾ ਪੈਣਾ ਬਾਪੂ ਕਹਿ ਵਾਹਿਗੁਰੂ ਉਹ ਆਪੇ ਹੀ ਕਹੀ ਜਾਏਗਾ ਤੁਹਾਨੂੰ ਕਹਿਣਾ ਹੀ ਨਹੀਂ ਪੈਣਾ ਇਹਨੂੰ ਸੁਖਮਨੀ ਸਾਹਿਬ ਸੁਣਾਓ ਕਈ ਕਹਿਣਗੇ ਗ੍ਰੰਥੀ ਸਿੰਘ ਜੀ ਆ ਜਾਓ ਬਾਪੂ ਦੇ ਪ੍ਰਾਣ ਨਿਕਲਦੇ ਨੇ ਇਹਨੂੰ ਸੁਖਮਨੀ ਸਾਹਿਬ ਸੁਣਾਓ ਵਿਚਾਰਾ ਗ੍ਰੰਥੀ ਵੀ ਕਰੇ ਕੀ ਕਰੇ ਕਈ ਵਾਰੀ ਇਹੋ ਜਿਹਾ ਟਾਈਮ ਹੁੰਦਾ ਹੈ ਉਹਨੂੰ ਵੀ ਜਾਣਾ ਪੈਂਦਾ ਕਈ ਵਾਰੀ ਲਾਸ਼ ਕੋਲ ਪਾ ਕੇ ਕਹਿਣਗੇ ਕਰੋ ਜੀ ਪਾਠ ਗ੍ਰੰਥੀ ਵਿਚਾਰਾ ਫਿਰ ਬਹਿ ਜਾਂਦਾ ਘਰ 'ਚ ਕੋਈ ਹੁੰਦਾ ਹੀ ਨਹੀਂ ਸੁਣਾਉਣ ਵਾਲਾ ਐਡਾ ਟੱਬਰ ਵੱਸਦਾ 15-20 ਮੈਂਬਰ ਰਿਸ਼ਤੇਦਾਰ ਨੇ ਉਹਨਾਂ 'ਚੋਂ ਕੋਈ ਸੁਖਮਨੀ ਸਾਹਿਬ ਸੁਣਾਉਣ ਵਾਲਾ ਨਹੀਂ ਬਾਪੂ ਨੂੰ ਗ੍ਰੰਥੀ ਨੂੰ ਲਿਆਓ ਵਿਚਾਰੇ ਨੂੰ ਠਾ ਕੇ ਉਹ ਵਿਚਾਰਾ ਗ੍ਰੰਥੀ ਫਿਰ ਸੁਖਮਨੀ ਸਾਹਿਬ ਸੁਣਾਉਂਦਾ ਹੈ ਜਿਹੜੇ ਬਾਪੂ ਨੂੰ ਆਦਤ ਨਹੀਂ ਉਹ ਕਹੇਗਾ ਕਿੱਥੇ ਕੰਨ ਖਾਧੇ ਨੇ ਬੰਦ ਕਰੋ ਉਹਦੀ ਸੁਰਤੀ ਜੋੜ ਹੀ ਨਹੀਂ ਸਕਦੀ ਤੇ ਜਿਹਦੀ ਆਦਤ ਬਣੀ ਹੈ ਉਹ ਆਪਣੇ ਆਪ ਹੀ ਵਾਹਿਗੁਰੂ ਜਪਣ ਲੱਗ ਪਏਗਾ ਸਾਨੂੰ ਕਹਿਣ ਦੀ ਆਦਤ ਨਹੀਂ ਪੈਣੀ ਇਸ ਕਰਕੇ ਭਾਈ ਅੰਤ ਵੇਲੇ ਦੀ ਜਿਹੜੀ ਇੱਛਾ ਹੈ ਗੁਰਸਿੱਖਾਂ ਦੀ ਹੁੰਦੀ ਅੰਤ ਵੇਲੇ ਦੀ ਇੱਛਾ ਸਾਨੂੰ ਪਾਠ ਸੁਣਾਓ, ਸਾਨੂੰ ਬਾਣੀ ਦਾ ਜਾਪ ਸੁਣਾਓ। ਤੇ ਜਿਹੜੇ ਮਨਮੁੱਖ ਨੇ ਉਹ ਕਹਿਣਗੇ ਮੇਰੀ ਧੀ ਨੂੰ ਸੱਦੋ, ਮੇਰੇ ਮੁੰਡੇ ਨੂੰ ਸੱਦੋ, ਮੇਰੇ ਮੂੰਹ 'ਚ ਪਾਣੀ ਦਾ ਚਮਚਾ ਪਾਏ। ਉਹ ਪਾਣੀ ਦਾ ਚਮਚਾ ਤਾਰ ਦੇਗਾ ਜਦੋਂ ਸਾਰੀ ਜ਼ਿੰਦਗੀ ਉਹਦੇ ਤੋਂ ਹੱਥੀਂ ਗਲਾਸ ਫੜ ਫੜ ਕੇ ਪੀਂਦਾ ਰਹੇ, ਉਹਨਾਂ ਨਾਲ ਨਹੀਂ ਰੱਜਿਆ, ਹੁਣ ਪਾਣੀ ਦਾ ਚਮਚਾ ਤਾਰ ਉਤਾਰਾ ਕਰ ਦੂ ਤੇਰਾ? ਨਹੀਂ ਨਹੀਂ। ਇਸ ਕਰਕੇ ਭਾਈ ਜਿਹੜੇ ਬਜ਼ੁਰਗ ਬੈਠੇ ਨੇ ਮੇਰੀ, ਉਹਨਾਂ ਦੇ ਚਰਨਾਂ 'ਚ ਖਾਸ ਬੇਨਤੀ ਹੈ ਵੀ ਅੰਮ੍ਰਿਤਧਾਰੀ ਹੋਵੋ। ਬਜ਼ੁਰਗ ਬਾਪੂ ਤੇ ਗੁਰਦੁਆਰੇ ਬੈਠਾ ਸੇਵਾ ਕਰਦਾ, ਗੁਰਮਤ ਦੀਆਂ ਗੱਲਾਂ ਕਰਦਾ ਹੀ ਸੋਹਣਾ ਲੱਗਦਾ। ਸਤਨਾਮ। ਆਪਣੇ ਪੋਤਰਿਆਂ ਨੂੰ ਗੋਦ ਚਬਾ ਕੇ ਗੁਰੂ ਦੀਆਂ ਸਾਖੀਆਂ, ਗੁਰੂ ਦੀਆਂ ਗੱਲਾਂ ਸੁਣਾਉਂਦਾ ਹੀ ਸੋਹਣਾ ਲੱਗਦਾ। ਸਾਡੀ ਬੇਬੇ, ਉਹਦੇ ਕੰਨਾਂ 'ਚ ਕਾਂਟੇ ਨਹੀਂ ਸੋਹਣੇ ਲੱਗਦੇ। ਬੇਬੇ ਦੇ ਹੱਥ 'ਚ ਮਾਲਾ ਹੋਵੇ, ਸਿਰ 'ਤੇ ਸੋਹਣੀ ਚੁੰਨੀ ਹੋਵੇ ਤੇ ਉੱਤੇ ਕੇਸਕੀ ਬੰਨੀ ਸੋਹਣੀ ਲੱਗਦੀ ਵੀ ਸਾਡੀ ਬੇਬੇ ਦਾਨੀ ਪ੍ਰਦਾਨੀ ਬੇਬੇ ਬੈਠੀ ਹੋਈ, ਇਹ ਸਿਆਣੀ ਹੈ, ਉਹ ਸੋਹਣੀ ਸੋਹਣੇ ਲੱਗਦੇ ਨੇ। ਉਮਰ ਦੇ ਹਿਸਾਬ ਨਾਲ ਹੀ ਸਾਰਾ ਕੁਛ। ਬਾਕੀ ਭਾਈ ਬਜ਼ੁਰਗਾਂ ਨੂੰ ਖਾਸ ਬੇਨਤੀ, ਬੇਨਤੀ ਸਭ ਨੂੰ ਹੀ ਹੈ, ਪਰ ਜੇ ਸਾਧ ਸੰਗਤ ਜੀ ਮੋਢੀ ਖਰਾਬ ਹੈ ਤੇ ਦਰਖਤ ਤੇ ਟਾਹਣੀਆਂ ਤੇ ਸੁੱਕੀਆਂ ਹੀ ਪਈਆਂ, ਫਿਰ ਨੀ ਫਲ ਲੱਗਣਾ। ਜੇ ਜੜਾਂ ਹੀ ਥੋਥਲੀਆਂ ਨੇ ਫਿਰ ਕਿੱਥੇ ਕਿਰਪਾ ਹੋ ਜਾਣੀ? ਸੋ ਇਸ ਕਰਕੇ ਭਾਈ ਜਿਹੜੇ ਬਜ਼ੁਰਗ ਨੇ ਹੌਲੀ ਹੌਲੀ ਉਹ ਆਪਣਾ ਜੀਵਨ ਬਣਾਓ, ਫਿਰ ਅੱਗੇ ਤੋਂ ਅੱਗੇ ਕਿਰਪਾ ਹੋ ਜਾਣੀ। ਕਈ ਇਹੋ ਜਿਹੇ ਬਾਪੂ ਨੇ ਜਿਹੜੇ ਅਰਦਾਸਾਂ ਕਰ ਕਰਕੇ ਇੱਕ ਦਿਨ ਸਾਰੇ ਟੱਬਰ ਨੂੰ ਅੰਮ੍ਰਿਤਧਾਰੀ ਬਣਾ ਲੈਂਦੇ ਨੇ, ਅਰਦਾਸ ਕਰਦੇ ਹੀ ਰਹਿੰਦੇ ਨੇ। ਤੇ ਜਿਹੜਾ ਬਾਪੂ 70 ਸਾਲਾਂ ਦਾ ਵੀ ਮੁੰਡੇ ਨੂੰ ਕਹਿੰਦਾ ਲਿਆ ਪਊਆ ਲਿਆ ਦੀਆ, ਉਹ ਬਾਪੂ ਫਿਰ ਆਪਣੇ ਬੱਚਿਆਂ ਨੂੰ ਕੀ ਸੇਧ ਦੇਗਾ, ਕੀ ਸਿੱਖਿਆ ਦੇਗਾ? ਫਿਰ ਉਹ ਅੱਗੇ ਲਓ ਹੁਣ ਗੱਲ ਉੱਥੇ ਲਿਆਓ ਮੋੜ ਕੇ। ਭਾਈ ਮਤੀ ਦਾਸ ਨੂੰ ਪੁੱਛਿਆ, ਮਤੀ ਦਾਸਾ ਤੇਰੀ ਅੰਤਮ ਇੱਛਾ ਕੀ ਹੈ ਦੱਸ। ਲਓ ਗੁਰਮੁਖੋ, ਇੱਥੇ ਕਹਿੰਦੇ ਨੇ ਮੈਨੂੰ ਮੇਰੇ ਮੁੰਡੇ ਨੂੰ ਸੱਦੋ, ਧੀ ਨੂੰ ਸੱਦੋ, ਮਾਇਆ ਨਸੁਰਤੀ ਜਾਂਦੀ, ਪਰ ਕੀ ਕਹਿੰਦਾ ਭਾਈ ਮਤੀ ਦਾਸ? ਰੰਗੀ ਹੋਈ ਆਤਮਾ ਉਹ ਜਲਾਦੋ ਗੱਲ ਸੁਣ ਲਓ। ਮੇਰਾ ਮੁਖ ਗੁਰੂ ਚਰਨਾਂ ਵੱਲ ਹੋਵੇ। ਗੁਰੂ ਤੇਗ ਬਹਾਦਰ ਮਹਾਰਾਜ ਵੀ ਨੇੜੇ ਹੀ ਸਨ, ਪਿੰਜਰੇ 'ਚ ਬੰਦ। ਤੇ ਜਦੋਂ ਮੇਰੀ ਜਾਨ ਨਿਕਲੇ ਮੁਖ ਗੁਰੂ ਚਰਨਾਂ ਵੱਲ ਹੋਵੇ, ਜਦੋਂ ਮੇਰੀ ਜਾਨ ਨਿਕਲੇ
ਨਿਕਲੇ ਜਦੋਂ ਮੇਰੀ ਜਾਨ ਨਿਕਲੇ।
ਇੱਛਾ ਇਹ ਹੈ ਵੀ ਜਦੋਂ ਮੇਰੀ ਜਾਨ ਨਿਕਲੇ ਮੇਰਾ ਮੂੰਹ ਮਹਾਰਾਜ ਵੱਲ ਹੋਣਾ ਚਾਹੀਦਾ। ਧੰਨ ਗੁਰੂ ਦਾ ਪਿਆਰਾ, ਮੰਗ ਕਿੰਨੀ ਸੋਹਣੀ ਮੰਗੀ। ਸਾਧ ਸੰਗਤ ਜੀ, ਮਤੀ ਦਾਸ ਦਾ ਮੂੰਹ ਮਹਾਰਾਜ ਵੱਲ ਕਰਤਾ। ਮਤੀ ਦਾਸ ਨੇ ਇੱਕ ਬੇਨਤੀ ਕੀਤੀ ਸਤਿਗੁਰਾਂ ਨੂੰ, ਮਨ ਹੀ ਮਨ ਕਹਿੰਦਾ ਸੱਚੇ ਪਾਤਸ਼ਾਹ ਜੋ ਕੀਤਾ ਤੁਹਾਡੀ ਆਗਿਆ ਅੱਜ ਕੀਤਾ, ਕਦੇ ਤੁਹਾਡੀ ਆਗਿਆ ਤੋਂ ਬਿਨਾਂ ਕੁਛ ਕੀਤਾ ਹੀ ਨਹੀਂ। ਇਹ ਸਭ ਤੋਂ ਵੱਡਾ ਕੰਮ ਹੈ। ਹੁਣ ਮੈਂ ਦੁਨੀਆ ਚੋਂ ਚੱਲਿਆ ਅੱਜ ਤੇ ਅੱਜ ਮੈਨੂੰ ਕੋਈ ਉਪਦੇਸ਼ ਨਹੀਂ ਦੇਣਾ, ਅੱਗੇ ਜਦੋਂ ਵੀ ਜਾਂਦਾ ਸਾਂ ਕੋਈ ਨਾ ਕੋਈ ਸਿੱਖਿਆ ਬਖਸ਼ ਦਿਓ, ਕਿਰਪਾ ਕਰ ਦਿਓ। ਅੱਜ ਜਾਣ ਲੱਗਿਆ ਨੀ ਕੁਝ ਦੱਸਣਾ ਮੈਨੂੰ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਬੇਨਤੀ ਵੀ ਗੁਪਤ ਕੀਤੀ, ਅੱਗੋਂ ਜਵਾਬ ਆਇਆ ਤੇ ਉਹ ਵੀ ਗੁਪਤ ਗੁਪਤ ਜਵਾਬ। ਫਾਸਲਾ ਕਾਫੀ ਹੈ, ਆਵਾਜ਼ ਇੱਕ ਦੂਜੇ ਨੂੰ ਸੁਣਦੀ ਨਹੀਂ ਪਰ ਨਜ਼ਰ ਜ਼ਰੂਰ ਆ ਰਹੇ ਨੇ ਬੈਠੇ। ਮਹਾਰਾਜ ਨੇ ਸਿੱਖਿਆ ਕੀ ਦਿੱਤੀ? ਕੇਸਾਂ ਚੋਂ ਕੱਢ ਕੇ ਕੰਘਾ, ਕੰਘੇ ਦੇ ਦੰਦਿਆਂ ਤੇ ਉਂਗਲ ਫੇਰਤੀ, ਫੇਰ ਕੇਸਾਂ ਚ ਟਕਾ ਲਿਆ। ਮਤੀ ਦਾਸ ਨੇ ਹੱਥ ਜੋੜ ਕੇ ਮੱਥਾ ਟੇਕਤਾ, ਸਮਝ ਗਿਆ ਮਹਾਰਾਜ ਦਾ ਬਚਨ ਕੀ ਹੈ, ਉਪਦੇਸ਼। ਬੇਨਤੀ ਵੀ ਗੁਪਤ, ਜਵਾਬ ਵੀ ਗੁਪਤ। ਪਹਿਰੇਦਾਰ ਵੇਖਦੀ ਰਹਿ ਗਏ, ਕਿਸੇ ਨੂੰ ਪਤਾ ਹੀ ਨਾ ਲੱਗਿਆ ਵੀ ਮਹਾਰਾਜ ਨੇ ਆਖਿਆ ਕੀ, ਸਮਝ ਹੀ ਨਾ ਲੱਗੀ ਕਿ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਅਰਜ ਕੀਤੀ ਗੁਪਤ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ, ਜਵਾਬ ਵੀ ਗੁਪਤ ਆਇਆ। ਕੀ ਸਿੱਖਿਆ ਦਿੱਤੀ? ਇਹਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੋਈ ਕਿਰਪਾ ਕਰ ਦਿਓ, ਜਾਂਦੀ ਵਾਰੀ ਉਪਦੇਸ਼ ਦੇ ਦਿਓ। ਸਤਿਗੁਰਾਂ ਨੇ ਕੇਸਾਂ ਚੋਂ ਕੰਘਾ ਕੱਢ ਕੇ ਉਹਦੇ ਦੰਦਿਆਂ ਤੇ ਉਂਗਲ ਫੇਰਤੀ ਤੇ ਦੱਸਤਾ। ਕਹਿੰਦੇ ਮਤੀ ਦਾਸਾ ਬੋਲੇ ਕੁਛ ਨੀ, ਸਮਝਾਤਾ ਇਸ਼ਾਰੇ ਨਾਲ, ਆ ਕੰਘੇ ਵੱਲ ਵੇਖ, ਇਹ ਦੋ ਪੈਸੇ ਦੀ ਲੱਕੜੀ ਹੈ ਕੰਘਾ, ਪਰ ਇਹਨੂੰ ਸਭ ਤੋਂ ਉੱਪਰ ਟਿਕਾਇਆ ਜਾਂਦਾ ਹੈ। ਇਸ ਕੰਘੇ ਨੂੰ ਇੰਨਾ ਮਾਣ ਮਿਲਿਆ, ਕਿਉਂ? ਕਿਉਂਕਿ ਇਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੋਈ ਹੈ, ਤਾਂ ਹੀ ਮਾਣ ਮਿਲਿਆ। ਕੰਘੇ ਦੇ ਦੰਦਿਆਂ ਤੇ ਉਂਗਲ ਫੇਰ ਕੇ ਸਿਰ ਤੇ ਟਿਕਾ ਲਿਆ। ਮਹਾਰਾਜ ਦਾ ਕਹਿਣ ਦਾ ਭਾਵ ਸੀ, ਮਤੀ ਦਾਸਾ ਜੇ ਤੂੰ ਆਰੀ ਫਰਵਾ ਲਏਗਾ ਨਾ ਆਪਣੇ ਆਪ ਵਿੱਚ, ਤੈਨੂੰ ਲੋਕ ਤੇ ਪਰਲੋਕ ਸੱਚਖੰਡ ਵਿੱਚ ਮਾਣ ਮਿਲੇਗਾ। ਖੁਸ਼ ਸਦਨਾ
ਸ੍ਰੀ ਵਾਹਿਗੁਰੂ।
ਮਹਾਰਾਜ ਨੇ ਉਪਦੇਸ਼ ਬਖਸ਼ਿਆ, ਜੇ ਆਪਣੇ ਆਪ ਵਿੱਚ ਆਰੀ ਫਰਵਾ ਲਏਗਾ ਨਾ ਮਤੀ ਦਾਸਾ, ਉਹ ਤੈਨੂੰ ਵੀ ਲੋਕ ਪਰਲੋਕ ਵਿੱਚ, ਤੈਨੂੰ ਵੀ ਪੰਥ ਵਿੱਚ ਮਾਣ ਮਿਲੇਗਾ। ਤੇ ਭਾਈ ਮਤੀ ਦਾਸ ਨੇ ਫਿਰ ਆਪਣੇ ਆਪ ਵਿੱਚ ਆਰੀ ਫਰਵਾ ਲਈ। ਕੰਘਾ ਕੀ ਕਹਿੰਦਾ? ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ ਆਰੀਆਂ। ਇਹ ਕੰਘੇ ਦੀ ਸਿੱਖਿਆ ਹੈ। ਅਸੀਂ ਕੰਘਾ ਫੇਰੀ ਜਾਂਦੇ ਹਾਂ, ਪਤਾ ਹੈ ਨਹੀਂ ਵੀ ਕਹਿੰਦਾ ਕੀ ਕੰਘਾ, ਇਹਦੀ ਰਹਿਤ ਕੀ ਕੰਘੇ ਦੀ। ਸਾਧ ਸੰਗਤ ਕਕਾਰ ਸਾਡੇ ਕੋਲ ਨੇ, ਪਰ ਕਕਾਰਾਂ ਦੀ ਰਹਿਤ ਸਾਡੇ ਕੋਲ। ਰਹਿਣ ਨਹੀਂ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਕਹਿੰਦੇ ਜਿਹੜਾ ਰਹਿਤ ਮਰਿਆਦਾ ਰੱਖਦਾ ਉਹ ਮੇਰਾ ਸਾਹਿਬ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਉਹਦਾ ਸੇਵਕ ਹਾਂ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਐਡਾ ਸਤਿਕਾਰ ਮਹਾਰਾਜ ਜੀ ਨੇ ਦਿੱਤਾ ਆਪਣੇ ਗੁਰਸਿੱਖਾਂ ਨੂੰ, ਸਾਜਿਆ ਵੀ ਏ ਤੇ ਨਵਾਜਿਆ ਵੀ ਏ। ਸਾਜਣਾ ਬੜਾ ਸੌਖਾ, ਨਵਾਜਣਾ ਬੜਾ ਔਖਾ। ਸਾਜਦੇ ਤੇ ਬੜੇ ਲੋਕ ਨੇ, ਅਸੀਂ MLA ਸਾਜਨੇ ਆ 5 ਸਾਲਾਂ ਪਿੱਛੋਂ, ਮੰਤਰੀ ਸਾਜਨੇ ਆ, ਮੁੱਖ ਮੰਤਰੀ ਵੀ ਜਿਹੜਾ ਨਾ ਉਹ ਵੀ ਜਨਤਾ ਦਾ ਹੀ ਸਾਜਿਆ ਹੋਇਆ, ਪ੍ਰਧਾਨ ਮੰਤਰੀ ਵੀ ਜਨਤਾ ਨੇ ਸਾਜਿਆ, ਰਾਸ਼ਟਰਪਤੀ ਵੀ ਜਨਤਾ ਨੇ ਸਾਜਿਆ। ਗੁਰਮੁਖੋ ਸਾਜਣਾ ਸੌਖਾ ਹੈ, ਨਵਾਜਣਾ ਬੜਾ ਔਖਾ। ਸਰਪੰਚ ਸਾਜਤਾ, ਮੁੜ ਕੇ 5 ਸਾਲ ਉਹਨੂੰ ਟਿਕਣ ਨਹੀਂ ਦਿੰਦੇ, ਚੱਲ ਸਾਡੇ ਨਾਲ ਜੇ ਅਸੀਂ ਨਹਾਉਂਦੇ ਤੂੰ ਜਿੱਤ ਜਾਣਾ ਸੀ ਕਿਤੇ। ਸਾਜਣਾ ਸੌਖਾ ਹੈ, ਨਵਾਜਦੇ ਨਹੀਂ। ਸਾਜ ਦਿੱਤਾ ਪਰ ਨਵਾਜਦਾ ਕੋਈ ਵਿਰਲਾ ਵਿਰਲਾ ਹੈ। ਸਾਜ ਕੇ ਫਿਰ ਉਹਨੂੰ ਉਹੀ ਮਾਣ ਦੇਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਖਾਲਸਾ ਸਾਜਿਆ ਤੇ ਸਾਜ ਕੇ ਫਿਰ ਮਰਨ ਨੇ ਨਵਾਜਿਆ। ਖਾਲਸੇ ਨੂੰ ਸਾਜ ਕੇ ਫਿਰ ਖਾਲਸੇ ਦੇ ਅੱਗੇ ਹੱਥ ਜੋੜ ਕੇ ਤੇ ਆਖਿਆ ਖਾਲਸਾ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਅਮਰ ਦੀ ਦਾਤ ਬਖਸ਼ੋ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਪਹਿਲਾਂ ਕਿਰਪਾ ਆਪ ਕੀਤੀ, ਬਾਅਦ 'ਚ ਹੱਥ ਜੋੜ ਕੇ ਉਹਨਾਂ ਨੂੰ ਕਹਿੰਦੇ ਮੇਰੇ ਤੇ ਵੀ ਕਿਰਪਾ ਕਰ ਦਿਓ, ਇੰਨੀ ਨਿਮਰਤਾ ਧਾਰਨ ਕਰ ਲਈ। ਸਾਜਿਆ ਵੀ ਖਾਲਸਾ ਤੇ ਨਵਾਜਿਆ ਵੀ ਮਹਾਰਾਜ ਨੇ ਖਾਲਸਾ। ਸੋ ਸਾਧ ਸੰਗਤ ਜੀ, ਮਹਾਰਾਜ ਨੇ ਐਡੀ ਵੱਡੀ ਬਖਸ਼ਿਸ਼ ਕੀਤੀ, ਅੱਜ ਸਾਡੇ ਕੋਲ ਰਹਿਤ ਨਹੀਂ ਰਹੀ, ਕੱਲਾ ਬਾਣਾ ਰਹਿ ਗਿਆ। ਗੁਰਮੁਖੋ ਜੇ ਬਾਹਰ ਬਾਣਾ ਹੈ ਤੇ ਅੰਦਰ ਬਾਣੀ ਵੀ ਹੋਵੇ, ਬਖਸ਼ਿਸ਼ ਫੇਰ ਹੋਏਗੀ। ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ, ਅੱਜ ਸਾਨੂੰ ਤੁਸੀਂ ਅੰਮ੍ਰਿਤ ਦੀ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਧਾਰੀ ਦੀ ਪਦਵੀ ਮਿਲੀ। ਜਦੋਂ ਅਸੀਂ ਸੜਕਾਂ ਤੋਂ ਲੰਘਦੇ ਹਾਂ ਨਾ ਤੇ ਕਕਾਰ ਵੇਖ ਕੇ ਲੋਕ ਕਹਿੰਦੇ ਨੇ ਅੰਮ੍ਰਿਤ ਧਾਰੀ ਜਾਂਦਾ, ਉਹ ਵੇਖੋ ਅੰਮ੍ਰਿਤ ਧਾਰੀ ਜਾ ਰਿਹਾ। ਸਾਡੇ ਵੱਲ ਵੇਖ ਕੇ ਲੋਕ ਕਹਿੰਦੇ ਨੇ ਅੰਮ੍ਰਿਤ ਧਾਰੀ ਜਾਂਦਾ। ਸੱਚੇ ਪਾਤਸ਼ਾਹ ਤੁਸੀਂ ਅੱਜ ਮੈਨੂੰ ਅੰਮ੍ਰਿਤ ਧਾਰੀ ਦੀ ਪਦਵੀ ਦਿੱਤੀ ਏ, ਇਹ ਮਿਹਰ ਕਰੋ ਜਦੋਂ ਮੈਂ ਦੁਨੀਆਂ ਚੋਂ ਜਾਵਾਂ ਉਦੋਂ ਤੱਕ ਮੇਰੇ ਕੋਲ ਗੁਰਮੁਖ ਦੀ ਪਦਵੀ ਹੋਵੇ। ਗੁਰਮੁਖ ਰੂਹਾਨੀਅਤ ਦੀ ਪਹਿਲੀ ਕਲਾਸ ਹੈ ਅੰਮ੍ਰਿਤ ਧਾਰੀ, ਤੇ ਗੁਰਮਤ ਦੀ ਰੂਹਾਨੀਅਤ ਦੀ ਜਿਹੜੀ ਐਮ ਏ ਹੈ ਉਹ ਹੈ ਗੁਰਮੁਖ ਦੀ ਪਦਵੀ। ਗੁਰਮੁਖ ਜਦੋਂ ਤੱਕ ਗੁਰਮੁਖ ਬਣ ਗਿਆ ਤੇ ਸਮਝ ਲਓ ਬਖਸ਼ਿਸ਼ ਹੋ ਗਈ ਸਭ। ਪਰ ਗੁਰਮੁਖ ਦੀ ਜਿਹੜੀ ਪਦਵੀ ਹੈ ਇਹ ਕਿਸੇ ਵਿਰਲੇ ਵਿਰਲੇ ਨੂੰ ਮਿਲਦੀ ਹੈ। ਉੱਤੋਂ ਉੱਤੋਂ ਕਹਿਣ ਵਾਲੇ ਤੇ ਬੜੇ ਹੁੰਦੇ ਨੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ,